ਦੇਖੇ ਹਰ ਦੁਆਰ ਦੇਖੋ ਵਿਸਾਖ ਦਾ ਮਹੀਨਾ ਚੜ੍ਹੇ ਸਾਰੇ ਦਰਖਤਾਂ ਨੂੰ ਸਾਖਾਂ ਫੁੱਟ ਆਈਆਂ ਨੇ ਕੁੰਬਲਾਂ ਫੁੱਟ ਆਈਆਂ ਕਿੰਨਾ ਹਰਿਆਵਲ ਹੋ ਗਿਆ ਪਹਿਲਾਂ ਸੁੱਕੇ ਪਏ ਸੀ ਤੁਹਾਡੇ ਦਰਖਤ ਜਿਵੇਂ ਇਹਨਾਂ ਦਰਖਤਾਂ ਨੇ ਵੇਸ ਪਾ ਲਿਆ ਹਰਿਆਵਲ ਦਾ ਸੁੱਕੇ ਤੋਂ ਵੈਸਾਖ ਭਲਾ ਸਾਖਾਂ ਵੇਸ ਕਰੇ ਉਹ ਗੁਰਮੁਖ ਤੂੰ ਵੀ ਕਿਤੇ ਸੁੱਕਾ ਹੀ ਨਾ ਚੜਿਆ ਨਹੀਂ ਥੋੜਾ ਜਿਹਾ ਹਰਾ ਭਰਾ ਹੋ ਜਾ ਕੇ ਆਖੋ ਸਤ ਤੇ ਇਹ ਬਚਨ ਬੇਨਤੀ ਯਾਦ ਰੱਖਿਓ ਇਹਨਾਂ ਦਰਖਤਾਂ ਨੂੰ ਤਾਂ ਮੌਸਮ ਹਰਾ ਕਰ ਦਈਏ ਆਪਣੇ ਉੱਤੇ ਮੌਸਮ ਦਾ ਕੋਈ ਅਸਰ ਨਹੀਂ ਜੋ ਸਾਡਾ ਮਨ ਹੈ ਜੀਵ ਹੈ ਇਹਦੇ ਉੱਤੇ ਮੌਸਮ ਦਾ ਕੀ ਅਸਰ ਹੈ ਗੁਰਮੁਖੋ ਇਹ ਤਾਂ ਬਸੰਤ ਰੁੱਤ ਵਿੱਚ ਵੀ ਦੁਖੀ ਹੋ ਰਹਿੰਦਾ ਚਾਰ ਚੁਫੇਰੇ ਦੇਖ ਫੂਲ ਫੂਲ ਫੂਲੇ ਚਾਰ ਚੁਫੇਰੇ ਫੁੱਲੇ ਫੁੱਲ ਹੋਣਗੇ ਤੇ ਅਸੀਂ ਮੁਰਝਾਏ ਹੋਵਾਂਗੇ ਉਹ ਗੱਲ ਦੱਸਦੀ ਹੈ ਕਿ ਰੁੱਤਾਂ ਦਾ ਤੇਰੇ ਤੇ ਅਸਰ ਨਹੀਂ ਹੈ ਫਿਜ਼ੀਕਲੀ ਸਰੀਰ ਤੇ ਹੋ ਸਕਦਾ ਉਹ ਤੇ ਠੰਡ ਦਾ ਵੀ ਹੁੰਦਾ ਗਰਮੀ ਦਾ ਵੀ ਹੁੰਦਾ ਬਰਸਾਤ ਦਾ ਵੀ ਹੁੰਦਾ ਉਹ ਹੋ ਸਕਦਾ ਜੀਵ ਉੱਤੇ ਨਹੀਂ ਤੇ ਜੇ ਅਸੀਂ ਜੀਵ ਨੂੰ ਹਰਾ ਭਰਾ ਕਰਨਾ ਤਾਂ ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ ਜਦੋਂ ਇਹ ਸਿਮਰਨ ਸੇਵਾ ਵਿੱਚ ਲੱਗਦਾ ਇਹਦੇ ਜੀਵ ਰੂਪੀ ਦਰਖਤ ਨੂੰ ਵੀ ਸਾਖਾਂ ਫੁੱਟਦੀਆਂ ਨੇ ਹਰਿਆਵਲ ਵੱਲ ਤੁਰ ਪੈਂਦੀਆਂ ਨੇ ਟਾਹਣੀਆਂ ਫੁੱਟਦੀਆਂ ਨੇ ਉਕਾਹਦੀਆਂ ਸ਼ਰਧਾ ਦੀਆਂ ਪ੍ਰੇਮ ਦੀਆਂ ਕਰਣਾ ਦੀਆਂ ਮੈਤਰੀ ਦੀਆਂ ਮੁਦਤਾ ਦੀਆਂ ਅਪੇਕਸ਼ਾ ਦੀਆਂ ਵੈਰਾਗ ਦੀਆਂ ਗਿਆਨ ਦੀਆਂ ਸ਼ਾਖਾਂ ਫੁੱਟਦੀਆਂ ਨੇ ਜਿਵੇਂ ਦਰਖਤ ਦਾ ਅਸਲੀ ਜਿਹੜਾ ਸਿਖਰ ਹੈ ਮੰਜ਼ਿਲ ਹੈ ਉਹ ਫਲ ਹੈ ਫਲ ਤੋਂ ਬਿਨਾਂ ਦਰਖਤ ਵਿਅਰਥ ਹੈ ਲੱਕੜੀ ਤਾਂ ਆਮ ਹੀ ਫੂਕਣ ਜੋਗੀ ਹੁੰਦੀ ਹੈ ਫਲ ਇਸ ਤਰ੍ਹਾਂ ਸਾਡੇ ਜੀਵ ਦਾ ਆਖਰੀ ਜੋ ਸਟੇਜ ਮੰਜ਼ਿਲ ਹੈ ਉਹ ਮੁਕਤੀ ਦਾ ਫਲ ਹੈ ਅੱਜ ਕੇ ਆਖੋ ਉਹ ਵਾਹਿਗੁਰੂ ਦੇ ਮਿਲਾਪ ਦਾ ਫਲ ਹੈ ਇਹਨੂੰ ਬਾਣੀ ਵਿੱਚ ਇੱਕ ਜਗ੍ਹਾ ਲਿਖੇ ਕਿ ਸਾਸ ਬਿਨਾ ਜਿਉ ਦੇ ਹੋਰੀ ਕਤ ਸ਼ੋਭਾ ਇਹ ਸਰੀਰ ਦੀ ਸ਼ੋਭਾ ਸਵਾਸਾਂ ਨਾਲ ਹੈ ਬਸ ਸਵਾਸ ਚੱਲਦੇ ਨੇ ਪਾਟੇ ਰੀੜੇ ਕੱਪੜਿਆਂ ਵਿੱਚ ਸੋਹਣਾ ਲੱਗਦਾ ਕੁੱਲੀ ਚ ਪਿਆ ਹੀ ਚੰਗਾ ਲੱਗਦਾ ਪਰ ਜਿੱਦਣ ਸਵਾਸ ਨਿਕਲ ਗਏ ਤੇ ਫੁੱਲਾਂ ਦੇ ਹਾਰਾਂ ਵਿੱਚ ਲਦਿਆ ਵੀ ਚੰਗਾ ਨਹੀਂ ਲੱਗਣਾ ਅੱਜ ਕੇ ਆਖੋ ਜੇ ਮ੍ਰਿਤਕ ਕੋ ਚੰਦਨ ਚੜਾਵੇ ਉਸਤੇ ਕਹੋ ਕਵਨ ਫੁੱਲ ਉਹ ਸਵਾਸਾਂ ਲੱਗਣ ਇਸੇ ਤਰ੍ਹਾਂ ਮਨੁੱਖ ਜਨਮ ਦਾ ਜਿਹੜਾ ਸੋਹਣਾ ਲੱਗਣੇ ਨਾਮ ਬਿਉਣਾ ਸਾਧ ਸੰਗ ਖਿਨ ਟਿਕਣ ਨਾ ਉਹ ਵਾਹਿਗੁਰੂ ਦੇ ਨਾਮ ਦੇ ਨਾਲ ਸੰਗਤ ਨਾਲ ਸੇਵਾ ਸਿਮਰਨ ਦੇ ਨਾਲ ਤਾਂ ਗੁਰਸਿੱਖ ਪਿਆਰਿਓ ਵੈਸਾਖ ਹਰਾ ਭਰਾ ਹੋ ਰਿਹਾ ਸਾਰਾ ਤੁਹਾਡਾ ਵਣ ਬਨਸਪਤੀ ਸੁੱਕੇ ਪਏ ਸੀ ਦੋ ਤਰ੍ਹਾਂ ਦੇ ਨਾਲ ਬਨਸਪਤੀ ਸੁੱਕਦੀ ਹੈ ਜਾਂ ਬਹੁਤੀ ਗਰਮੀ ਜਾਂ ਬਹੁਤੀ ਸਰਦੀ ਤੁਹਾਡੇ ਦੇਸ਼ਾਂ ਵਿੱਚ ਠੰਡ ਸੁਕਾਉਂਦੀ ਹੈ ਸਨੋ ਹੁੰਦੀ ਹੈ ਤੇ ਸੁੱਕ ਜਾਂਦੇ ਨੇ ਮਾਰੂਥਲਾਂ ਦੇ ਵਿੱਚ ਆਪਣੇ ਦੇਸ਼ ਵਿੱਚ ਗਰਮੀ ਵਿੱਚ ਸੁੱਕਦੇ ਨੇ ਦਰਖਤ ਪੱਤੇ ਸੁੱਕ ਜਾਂਦੇ ਨੇ ਪਰ ਦੋਹਾਂ ਅਵਸਥਾ ਵਿੱਚ ਦਰਖਤ ਦੀ ਇੱਕ ਸ਼ਰਤ ਹੈ ਜੇ ਆਪਣੀ ਜੜ ਨਾਲ ਜੁੜਿਆ ਰਵੇ ਸਰਦੀ ਵਿੱਚ ਸੁੱਕਿਆ ਫਿਰ ਹਰਾ ਹੋ ਜਾਊਗਾ ਲੋ ਨਾਲ ਸੜਿਆ ਹੋਇਆ ਫਿਰ ਹਰਾ ਹੋ ਜਾਊਗਾ ਪਰ ਜੇ ਜੜ ਤੋਂ ਟੁੱਟ ਗਿਆ ਫਿਰ ਕੋਈ ਮੌਸਮ ਨੂੰ ਹਰਾ ਨਹੀਂ ਕਰ ਸਕਦਾ ਇਹੀ ਚੀਜ਼ ਆਪਣੀ ਹੈ ਇਹ ਸੰਸਾਰ ਬਿਰਖ ਕੋ ਦੋਏ ਫਲ ਲਾਏ ਬਿਖ ਅੰਮ੍ਰਿਤ ਕਰਤਾਰ ਉਪਾਏ ਇਹ ਸਰੀਰ ਵਿੱਚ ਦਰਖਤ ਹੈ ਦੁੱਖ ਸੁੱਖ ਆਉਂਦੇ ਨੇ ਕਦੇ ਮੁਰਝਾਉਂਦਾ ਕਦੇ ਖੁਸ਼ੀਆਂ ਵਿੱਚ ਹੁੰਦਾ ਕਦੇ ਇਹੋ ਜਿਹਾ ਸੰਕਟ ਵੀ ਆ ਜਾਂਦਾ ਜੀਣ ਨੂੰ ਜੀਏ ਨਹੀਂ ਕਰਦਾ ਕਦੇ ਇਤਨੀ ਖੁਸ਼ੀ ਆ ਜਾਂਦੀ ਹੈ ਕਿ ਜਿਉਂਦਾ ਜੀਏ ਭੁੱਲ ਜਾਂਦਾ ਮੈਂ ਜਿਉਂਦੇ ਅੱਜ ਕਿਹਾ ਖੁਸ਼। ਇਹ ਦੋ ਆਉਂਦੀਆਂ ਨੇ ਵਸਤਾਂ, ਇਹ ਦੋਵੇਂ ਵਸਤਾਂ ਦੇ ਅਸਰ ਤੋਂ ਤੂੰ ਬਚ ਸਕਦੇ ਕਿਵੇਂ? ਜੇ ਆਪਣੇ ਆਪਣੇ ਜੜ ਮੂਲ ਵਾਹਿਗੁਰੂ ਨਾਲ ਜੁੜਿਆ ਰਵੇ ਅੱਜ ਕਿਹਾ ਖੁਸ਼। ਉਹ ਦਰਖਤ ਦੋਵਾਂ ਹਾਲਤਾਂ ਨੂੰ ਸਹਿ ਲੈਂਦਾ ਜਿਹੜਾ ਜੜ ਨਾਲ ਜੁੜਿਆ ਹੋਵੇ, ਉਹ ਦੋਵਾਂ ਨੂੰ ਨਹੀਂ ਸਹਿ ਸਕਦਾ ਜਿਹੜਾ ਜੜ ਤੋਂ ਟੁੱਟ ਗਿਆ। ਲੱਖਾਂ ਬਸੰਤ ਉਸ ਦਰਖਤ ਉੱਤੇ ਆਉਣ, ਹੈਰਾਨੀ ਹੋਵੇਗਾ ਤੇ ਖਿਮਾ ਕਰ ਦਿਓ ਮੈਂ ਤੁਹਾਡੇ ਵਿੱਚ। ਇਹ ਖੁਸ਼ੀਆਂ ਤਾਂ ਬਹੁਤ ਸਾਡੇ ਆਈਆਂ ਨੇ, ਆਉਂਦੀਆਂ ਨੇ, ਪਰ ਆਪਾਂ ਹਰੇ ਨਹੀਂ ਹੋਏ ਅੱਜ ਕਿਹਾ ਖੁਸ਼। ਆਤਮਕ ਆਨੰਦ ਨਹੀਂ ਮਿਲਿਆ। ਵੈ ਸਾਖ ਪਹਿਲ ਸਾਖਾਂ ਵੇਸ ਕਰੇ। ਹੁਣ ਇਸ ਮਹੀਨੇ ਵਿੱਚ ਸਤਿਗੁਰ ਪਾਤਸ਼ਾਹ ਵਿਸਾਖਾ ਨਛੱਤਰ ਹੈ, ਦੋ ਨਛੱਤਰ ਬਹੁਤ ਉੱਤਮ ਮੰਨੇ ਗਏ ਨੇ, ਇੱਕ ਤਨੇਸ਼ਟਾ ਤੇ ਇੱਕ ਅਭੈ ਜਿੱਤ। ਇਹ ਅਭੈ ਜਿੱਤ ਨਛੱਤਰ ਸਤਿਗੁਰਾਂ ਨੇ ਬਾਣੀ ਚ ਲਿਖਿਆ ਹੈ, ਪਰ ਲਿਖਿਆ ਥੋੜਾ ਜਿਹਾ ਗੰਭੀਰ ਗੁਪਤ ਲਿਖਿਆ। ਲੱਗਾ ਪੁਰਬ ਅਭੀਚ ਦਾ, ਹੁਣ ਉੱਥੇ ਅਭੀਚ ਲਿਖਿਆ ਤੇ ਜਦੋਂ ਕਿਸੇ ਅਰਥਾਂ ਦੇ ਨਾਲ ਪੜਾਂਗੇ ਤਾਂ ਅਭੀਚ ਅਭੈ ਜਿੱਤ ਨਛੱਤਰ। ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਪਾਤਸ਼ਾਹ ਦਾ ਅਵਤਾਰ ਅਭੈ ਜਿੱਤ ਨਛੱਤਰ ਚ ਹੋਇਆ। ਅਭੈ ਜਿੱਤ ਨਛੱਤਰ ਦਾ ਅਰਥ ਹੁੰਦਾ ਉਸ ਸਮੇਂ ਵਿੱਚ ਜਿਹੜਾ ਬੱਚਾ ਪੈਦਾ ਹੋਵੇਗਾ ਉਹ ਦੁਨੀਆਂ ਵਿੱਚ ਕਿਸੇ ਤੋਂ ਜਿੱਤਿਆ ਨਹੀਂ ਜਾਵੇਗਾ, ਸਭ ਉਹਦੇ ਅੱਗੇ ਹਾਰਨਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਹੋਇਆ ਤਨੇਸ਼ਟਾ ਨਛੱਤਰ ਵਿੱਚ, ਬਹੁਤ ਉੱਤਮ ਨਛੱਤਰ। ਸਾਡੇ ਦੇਸ਼ ਦੀ ਸੰਸਕ੍ਰਿਤੀ ਨੇ ਦੋ ਮਹੀਨਿਆਂ ਨੂੰ ਉੱਤਮ ਮੰਨਿਆ, ਦੋ ਨੂੰ ਮਾੜਾ ਮੰਨਿਆ। ਵਿਸਾਖ ਤੇ ਮਾਘ ਦੇ ਮਹੀਨੇ ਨੂੰ ਬਹੁਤ ਉੱਤਮ ਮੰਨਿਆ ਪੁਰਾਤਨ ਸੰਸਕ੍ਰਿਤੀ ਵਿੱਚ, ਵਿਸਾਖ ਨੂੰ ਬਹੁਤ ਉੱਤਮ ਮੰਨਿਆ, ਮਾਘ ਨੂੰ ਉੱਤਮ ਮੰਨਿਆ ਤੇ ਸਾਡੇ ਦੇਸ਼ ਦੀ ਪੁਰਾਤਨ ਸੰਸਕ੍ਰਿਤੀ ਵਿੱਚ ਲਿਖਿਆ ਦੋ ਮਹੀਨੇ ਨਿਸ਼ਿਧ ਮਾਸ ਭੈੜੇ ਨੇ, ਕਿਹੜੇ? ਕੱਤਕ ਤੇ ਪੋਹ। ਇਹਨਾਂ ਦੋ ਮਹੀਨਿਆਂ ਨੂੰ ਬਹੁਤ ਮਾੜਾ ਲਿਖਿਆ ਸ਼ਾਸਤਰ ਦੇ ਵਿੱਚ। ਪੁਰਾਣੇ ਬਜ਼ੁਰਗਾਂ ਨੂੰ ਪਤਾ ਹੈ ਦੋ ਮਹੀਨੇ ਆਪਾਂ ਲੜਕੇ ਲੜਕੀ ਦਾ ਵਿਆਹ ਵੀ ਨਹੀਂ ਸੀ ਕਰਦੇ ਹੁੰਦੇ, ਇਹਨਾਂ ਨੂੰ ਬਚਾ ਰੱਖਿਆ ਜਾਂਦਾ ਸੀ, ਉਹ ਪੁਰਾਣੇ ਸੰਸਕਾਰ ਪਏ ਹੋਏ ਸੀ। ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਪਾਤਸ਼ਾਹ ਦੀ ਜੋਤ ਨੇ ਵੱਡੇ ਹੋ ਕੇ ਸੰਸਾਰ ਦੇ ਬੰਧਨ ਨਹੀਂ ਤੋੜੇ, ਇਸ ਜੋਤ ਨੇ ਅਵਤਾਰ ਤੋਂ ਹੀ ਬੰਧਨ ਤੋੜਨੇ ਸ਼ੁਰੂ ਕੀਤੇ। ਜਿਸ ਨੂੰ ਸਾਡਾ ਦੇਸ਼ ਮਾੜਾ ਮਹੀਨਾ ਕਹਿੰਦਾ ਸੀ ਨਾ ਕੱਤਕ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੀ ਆਉਣਾ ਹੀ ਕੱਤਕ ਵਿੱਚ ਹੈ। ਜਿਹਨੂੰ ਤੁਸੀਂ ਮਾੜਾ ਕਹਿੰਦੇ ਹੋ ਅਸੀਂ ਉਤਾਰੇ ਕੱਤਕ ਵਿੱਚ ਲਵੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਇਹ ਹਿੰਦੁਸਤਾਨ ਦੇ ਵਾਸੀਓ, ਜਿਸ ਪੋਹ ਨੂੰ ਤੁਸੀਂ ਮਾੜਾ ਕਹਿੰਦੇ ਹੋ ਅਸੀਂ ਜੱਗ ਵਿੱਚ ਪੋਹ ਦੇ ਹੀ ਮਹੀਨੇ ਪਾਓ, ਅਵਤਾਰ ਤੋਂ ਹੀ ਬੰਧਨ ਤੋੜਨੇ ਸ਼ੁਰੂ ਕੀਤੇ। ਸਾਡੇ ਦੇਸ਼ ਦੇ ਚਾਰ ਤਿਉਹਾਰ ਨੇ, ਵਿਸਾਖੀ ਹੈ, ਦੁਸਹਿਰਾ ਹੈ ਗੁਰਸਿੱਖ ਪਿਆਰੇ ਹੋ, ਦੀਵਾਲੀ ਹੈ ਤੇ ਹੋਲੀ ਮਹੱਲਾ ਜਿਹਨੂੰ ਆਪਾਂ ਗੁਰੂ ਜੀ ਨੇ ਬਣਾਇਆ, ਅਸਲ ਨਾਮ ਹੋਲੀ ਹੈ। ਬ੍ਰਾਹਮਣ ਵੀਰਾਂ ਨੇ ਇਹਨਾਂ ਨੂੰ ਵੰਡਿਆ ਹੈ। ਜਿਹੜਾ ਵਿਸਾਖ ਹੈ ਪਵਿੱਤਰ ਮਹੀਨਾ, ਇਹਨੂੰ ਵਿਸਾਖੀ ਦਾ ਹੱਕ ਕੇਵਲ ਬ੍ਰਾਹਮਣਾਂ ਦੇ ਕੋਲ ਸੀ, ਇਹ ਬ੍ਰਾਹਮਣਾਂ ਨੇ ਆਪਣਾ ਤਿਉਹਾਰ ਰੱਖਿਆ ਵਿਸਾਖੀ ਕਿਉਂਕਿ ਪਵਿੱਤਰ ਮਹੀਨੇ ਵਿੱਚ ਆਏ। ਦੁਸਹਿਰਾ ਜਿਹੜਾ ਇਹ ਖੱਤਰੀਆਂ ਨੂੰ ਦਿੱਤਾ ਹੈ, ਖੱਤਰੀਆਂ ਦੇ ਹੱਕ ਵਿੱਚ ਦੁਸਹਿਰਾ ਜੰਗ ਹੋਏ, ਦੁਸਹਿਰੇ ਨੂੰ ਸੂਰਬੀਰਤਾ ਦੀ ਖੇਡ ਹੋਈ। ਦੀਵਾਲੀ ਹੈ ਜਿਹੜੀ ਇਹ ਮਨੁ ਸਿਮਰਤੀ ਦੇ ਵਿੱਚ ਵੈਸਾਂ ਨੂੰ ਦਿੱਤੀ, ਵੈਸ ਆਪਾਂ ਜਿੰਨੇ ਵੀ ਕੰਮ ਕਰਕੇ ਖਾਣੇ ਸਾਰੇ ਹੀ ਵੈਸ, ਵੈਸ ਜਿਹੜਾ ਕਿਰਤ ਕਰਕੇ ਖਾਵੇ ਉਹਦਾ ਨਾਮ ਵੈਸ ਹੁੰਦਾ। ਤੇ ਜਿਹੜੀ ਹੋਲੀ ਹੈ ਨਾ ਪ੍ਰੇਮੀਓ, ਇਹ ਗ੍ਰੰਥਾਂ ਵਿੱਚ ਸ਼ੂਦਰਾਂ ਨੂੰ ਦਿੱਤੀ ਗਈ। ਹੋਲੀ ਸ਼ੂਦਰਾਂ ਦਾ ਤਿਉਹਾਰ ਹੈ। ਕਿਉਂ ਦਿੱਤਾ ਗਿਆ? ਕਿਉਂਕਿ ਨੀਚ ਕੰਮ ਹੋਇਆ ਉਸ ਦਿਨ, ਵਾਹਿਗੁਰੂ ਦੇ ਪਿਆਰੇ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਇਹ ਸ਼ੂਦਰਾਂ ਨੂੰ ਦਿੱਤੀ ਹੋਈ ਹੈ, ਪਰ ਹੁਣ ਗੁੱਸਾ ਤਾਂ ਕਰੇ ਉਹਨਾਂ ਦਿੱਤੀ ਤਾਂ ਸ਼ੂਦਰਾਂ ਨੂੰ ਸੀ। ਕਈ ਗੁਰਸਿੱਖ ਦਾੜੀਆਂ ਵਾਲੇ ਕਛਹਿਰੇ ਪਾਏ ਨੇ, ਕਿਰਪਾਨਾਂ, ਉਹ ਵੀ ਰੰਗ ਬਣਗੇ ਬਣੇ ਫਿਰਦੇ ਨੇ। ਬੜਾ ਸੋਹਣਾ ਕੰਮ ਹੈ। ਜਿਹੜੇ ਦੁਕਾਨਦਾਰ ਹੁੰਦੇ ਨਾ ਸਾਡੇ, ਬ੍ਰਾਹਮਣ ਵੀਰ ਖੱਤਰੀ, ਬੜੀ ਟੈਕਨੀਕਲ ਕੌਮ ਹੈ, ਬਹੁਤ ਸਿਆਣੇ। ਕਿਉਂ? ਦੇਖੋ, ਪਹਿਲਾਂ ਤੋਂ ਜਿਹੜਾ ਰੰਗ ਵਿਕਣਾ ਉਹ ਵੀ ਇਹਨਾਂ ਦੀ ਦੁਕਾਨ ਤੋਂ ਹੀ ਲਿਆਉਣਾ। ਕਿੰਨੀ ਸੇਲ ਹੋ ਜਾਣੀ ਹੈ ਵੇਖੋ। ਫਿਰ ਜਦ ਉਹਨੂੰ ਸਾਬਣ ਲਾ ਕੇ ਤਾਰਨਾ, ਸਾਬਣ ਵੀ ਇਹਨਾਂ ਦੇ ਹੀ ਲਿਆਉਣਾ ਹੈ। ਅੱਜ ਕੋਲ ਸਤਨਾਮ ਹੈ, ਦੋਏ ਹੱਥੀ ਲੱਡੂ। ਪਹਿਲਾਂ ਉਹਨਾਂ ਨੂੰ ਲਬੇੜਨਗੇ, ਉਹ ਵੀ ਆਪਣੀ ਚੀਜ਼ ਕੋਲੋਂ ਦੇਣੀ ਹੈ। ਫਿਰ ਕਹਿੰਦੇ ਇਹਨੂੰ ਧੋ, ਉਹ ਸਾਬਣ ਵੀ ਸਾਡੀ ਦੁਕਾਨ ਚੋਂ ਹੀ ਜਾਣਾ। ਦੋਏ ਹੱਥੀ ਕੰਮ ਇਹਨਾਂ ਦਾ ਸੋਹਣਾ, ਐਸੇ ਕੰਮ ਚ ਲਾਏ ਹੋਏ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਿਸਾਖੀ ਨੂੰ ਸ਼ੁਰੂ ਕੀਤਾ। ਕਹਿੰਦੇ ਜਿਹੜਾ ਤੁਸੀਂ ਉੱਚੀ ਜਾਤ ਵਾਲੇ ਇਸ ਤਿਉਹਾਰ ਨੂੰ ਲਈ ਬੈਠੇ ਹੋ, ਸਾਡਾ ਹੈ। ਅਸੀਂ ਦੁਨੀਆ ਨੂੰ ਤਾਰਨ ਵਿਸਾਖੀ ਨੂੰ ਇਹ ਤੁਰਾਂਗੇ। ਜਿੱਦਣ ਪਹਿਲਾ ਕਦਮ ਪੁੱਟਿਆ ਨਾ ਗੁਰੂ ਨਾਨਕ ਦੇਵ ਜੀ ਨੇ, ਪਹਿਲੀ ਉਦਾਸੀ ਦਾ, ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਜੀ ਧਰਤ ਲੁਕਾਈ ਚੜਿਆ ਸੋਦਣ, ਧਰਤ ਲੁਕਾਈ ਚੜਿਆ ਸੋਦਣ, ਧਰਤ ਲੁਕਾਈ। ਸੋਧਣਾ ਕਿਸੇ ਨੂੰ ਮਾਰਨਾ ਨਹੀਂ, ਖਤਮ ਕਰਨਾ ਨਹੀਂ ਹੁੰਦਾ ਪ੍ਰੇਮੀਓ। ਸੋਧਣ ਦਾ ਅਰਥ ਹੈ ਕਿਸੇ ਚੀਜ਼ ਵਿੱਚੋਂ ਮੈਲ ਕੱਢ ਕੇ ਉਹਨੂੰ ਸ਼ੁੱਧ ਕਰ ਦੇਣਾ, ਸੁਧਾਈ ਕਰਨੀ। ਹਰ ਰੋਜ਼ ਬੀਬੀਆਂ ਦਾਲ ਦੀ ਸੁਧਾਈ ਕਰਦੀਆਂ ਨੇ, ਵਿੱਚੋਂ ਕੋਕੜੂ ਚੁੱਕ ਦਿੰਦੀਆਂ ਨੇ, ਖਰਾਬ ਦਾਣ, ਕੱਪੜੇ ਧੋ ਕੇ। ਸਿੱਖ ਧਰਮ ਦੇ ਵਿੱਚ ਤਾਂ ਹੱਥ ਧੋਣ ਦਾ ਵੀ ਨਾਂ ਹੈ, ਹੱਥ ਸੋਧਣੇ, ਬਸਤਰ ਸੋਧਣੇ, ਬਸਤਰ ਸੋਧਣੇ, ਇਹ ਨਹੀਂ ਕਿ ਖਤਮ। ਖਾਲਸਿਆਂ ਨੇ ਇਸ ਸ਼ਬਦ ਨੂੰ ਆਪਣੇ ਖਾਤਰੇ ਵਰਤੇ ਹੋਏ, ਹੜ ਜਾਣੀ ਤੈਨੂੰ ਸੋਧ ਦੂੰਗਾ ਖੋਸਾ। ਖਾਲਸਿਆਂ ਨੂੰ ਤਾਂ ਹੁਣ ਕੰਮੇ ਇੱਕ ਹੈ, ਹੜ ਜਾਣੀ ਤੇਰਾ ਭੋਗ ਪਾ ਦੂੰ। ਲਓ ਆਰੰਭ ਕਰਦੇ ਨੀ ਭੋਗੇ ਪਾਈ ਜਾਣੀ ਖੇ ਖੋਸ, ਜਦ ਆਰੰਭੇ ਨੀ ਹੋਇਆ ਤੇ ਭੋਗ ਕੀ ਦਾ ਪਾ ਦੇਗਾ ਤੂੰ। ਸ੍ਰੀ ਗੁਰੂ ਨਾਨਕ ਦੇਵ ਕਿਸੇ ਧਰਮ ਨੂੰ ਕਿਸੇ ਕਰਮ ਨੂੰ ਖਤਮ ਕਰਨ ਨਹੀਂ ਤੁਰੇ। ਜੋ ਧਰਮਾਂ ਕਰਮਾਂ ਵਿੱਚ ਮੈਲ ਪਖੰਡ ਆ ਗਿਆ ਸੀ ਉਹਨੂੰ ਸੁਧਾਰਨ ਵਾਸਤੇ ਤੇ ਦਿਨ ਕਿਹੜਾ ਚੁਣਿਆ? ਵਿਸਾਖੀ। ਫਿਰ ਗੋਇੰਦਵਾਲ ਸਾਹਿਬ ਤੁਸੀਂ ਦਰਸ਼ਨ ਕਰਦੇ ਹੋ, ਸ੍ਰੀ ਗੁਰੂ ਅਮਰਦਾਸ ਜੀ ਦਾ ਬੌਲੀ ਸਾਹਿਬ ਦਾ ਕੜ ਵੀ ਵਿਸਾਖੀ ਨੂੰ ਟੁੱਟੇ, ਉਦਣ ਵੀ ਵਿਸਾਖੀ ਗੁਰਸਿੱਖ ਤੇ ਸਤਿਗੁਰ ਪਾਤਸ਼ਾਹ ਦੇ ਨਾਲ ਵਿਸਾਖੀ ਦਾ ਗੁਰੂ ਨਾਨਕ ਦੇਵ ਤੋਂ। ਆਓ ਹੁਣ ਵਿਚਾਰ, ਇਹ ਜਿਹੜਾ ਬਾਰਾਂ ਮਾਹ ਸਾਹਿਬ ਦੀ ਪੌੜੀ ਹੈ, ਇਹ ਵਿਸਾਖ ਸਾਡੇ ਦੇਸੀ ਕੈਲੰਡਰ ਦਾ ਦੂਜਾ ਮਹੀਨਾ ਹੈ। ਜਿਵੇਂ ਵੈਸਟਰਨ ਕੈਲੰਡਰ ਹੁਣ ਤਾਂ ਚੱਲਦਾ ਹੀ ਉਹੀ ਹੈ ਨਾ, ਜਨਵਰੀ ਪਹਿਲਾ ਹੈ ਤੇ ਦਸੰਬਰ ਬਾਰਵੇਂ। ਸਾਡਾ ਜਿਹੜਾ ਸੰਮ੍ਰਿਤ ਵਿਕਰਮੀ ਹੈ ਨਾ, ਇਹਦੇ ਵਿੱਚ ਚੇਤ ਮਹੀਨਾ ਪਹਿਲਾ ਹੁੰਦਾ ਤੇ ਫੱਗਣ ਬਾਰਵਾਂ ਹੁੰਦਾ। ਇੱਕ ਚੇਤ ਨੂੰ ਨਵਾਂ ਸਾਲ ਚੜ੍ਹਦਾ ਆਪਣੇ ਪੁਰਾਤਨ ਕੈਲੰਡਰ ਡੈਰੀਆਂ ਨੂੰ, ਤੇ ਜਿੱਦਣ ਫੱਗਣ ਸਮਾਪਤ ਹੋ ਜਾਵੇ ਸਾਲ ਪੂਰਾ ਹੋ ਜਾਂਦਾ। ਉਸੇ ਹਿਸਾਬ ਨਾਲ ਹੀ ਬਾਰਾਂ ਮਾਹ ਉਚਾਰੇ ਗਏ ਨੇ। ਬਾਰਾਂ ਮਾਹਾਂ ਦੇ ਵਿੱਚ ਪਹਿਲਾਂ ਚੇਤ ਮਹੀਨਾ ਰੱਖਿਆ, ਚੇਤ ਗੋਬਿੰਦ ਅਰਾਧੀਏ, ਪੁਰਾਤਨਤਾ ਨੂੰ ਰੱਖਿਆ ਬਾਰਾਂ ਮਹੀਨੇ ਤੇ। ਗੁਰਸਿੱਖ ਪਿਆਰਿਓ, ਪਿਛਲਾ ਮਹੀਨਾ ਫਲ ਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ ਬਾਰਵੇਂ, ਇਹ ਵਿਸਾਖ ਦੂਜਾ ਮਹੀਨਾ। ਇਹਦੇ ਵਿੱਚੋਂ ਜਿਹੜੀਆਂ ਤੁਕਾਂ ਗੁਰੂ ਅਰਜਨ ਪਾਤਸ਼ਾਹ ਜੀ ਨੇ ਉਚਾਰੀਆਂ ਨਾ, ਉਹਨਾਂ ਤੁਕਾਂ ਨੂੰ ਜਿਹੜਾ ਪਿਆਰ ਨਾਲ ਸੁਣਿਓ। ਪਹਿਲਾਂ ਪਹਿਲੀ ਤੁਕ ਹੈ, ਵੈਸਾਖ ਧੀਰਨ ਕਿਉਂ ਵਾਢੀ ਆ, ਜਿੰਨਾ ਪ੍ਰੇਮ ਵਿਛੋ। ਅਖਰੀ ਅਰਥ, ਜਿਨ੍ਹਾਂ ਨੂੰ ਪਤੀ ਵਿਛੜ ਗਿਆ, ਵਾਢੀਆ ਇਸਤਰੀਆਂ ਧੀਆਂ ਭੈਣਾਂ, ਵਿਛੜਿਆ ਹੋਇਆ ਪਤੀ ਹੈ ਜਿਨ੍ਹਾਂ ਦਾ, ਉਹਨਾਂ ਨੂੰ ਦੁਨੀਆਂ ਦੀ ਕੋਈ ਚੀਜ਼ ਧੀਰਜ ਨਹੀਂ ਦੇ ਸਕਦੀ। ਅੱਜ ਕੇ ਆਖੋ ਧੀਰਨ ਧੀਰਜ ਕਿਉਂ ਕਿਵੇਂ ਕਿਸੇ ਤਰੀਕੇ ਨਾਲ ਵੀ ਨਹੀਂ ਮਿਲ ਸਕਦਾ। ਵੇਖੋ ਇੱਥੇ ਜੋ ਵਾਹਿਗੁਰੂ ਤੋਂ ਜੀਵ ਰੂਪ ਇਸਤਰੀ ਵਿਛੜੀ ਹੋਈ ਹੈ, ਦੁਨੀਆਂ ਦਾ ਕੋਈ ਪਦਾਰਥ ਸੁੱਖ ਉਹਨੂੰ ਧੀਰਜ ਨਹੀਂ ਦੇਵੇ। ਪਲ ਪਲ ਅਸ਼ਾਂਤੀ ਤੜਪ ਪੈਦਾ ਹੋਵੇ, ਕਿਹਦੇ ਖਾਤਰ? ਵਾਹਿਗੁਰੂ ਦੇ ਮਿਲਾਪ ਖਾਤਰ। ਹੁਣ ਦੂਜੀ ਤੁਕ ਜਮਾਂ ਹੀ ਉਲਟ ਹੈ, ਇਹ ਤਾਂ ਉਹਦੇ ਖਾਤਰ ਹੈ ਜੋ ਵਾਹਿਗੁਰੂ ਤੋਂ ਵਿਛੜ ਚੁੱਕੀ ਜੀਵ ਰੂਪ ਇਸਤਰੀ ਹੈ, ਉਹ ਕੁਰਲਾਟ ਕਰ ਲਈ ਹੈ, ਵਿਰਲਾਪ ਕਰ ਰਹੀ ਹੈ, ਕਦੋਂ ਮਿਲਾਂ? ਤੇ ਜਿਹੜੇ ਅਸੀਂ ਹੈ, ਸਾਡੇ ਖਾਤਰ ਦੂਸਰੀ ਤੁਕ ਹੈ, ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੁਹ, ਉਹਨੂੰ ਵਾਹਿਗੁਰੂ ਦੇ ਮਿਲਣ ਦੀ ਧੁਹ ਲੱਗੀ ਹੈ, ਸਾਨੂੰ ਭਾਈ ਪਦਾਰਥ ਦੇ ਮਿਲਣ ਦੀ ਧੁਹ ਲੱਗੀ। ਅਗਲੀ ਤੁਕ ਫੇਰ ਪਹਿਲੀ ਕਿਸੇ ਗੁਰਮੁਖ ਖਾਤਰ ਹੈ, ਦੂਸਰੀ ਵਿਛੜੇ ਹੋਏ ਖਾਤਰ। ਉਹ ਗੁਰਮੁਖਾਂ ਨੂੰ ਪਤਾ ਲੱਗ ਗਿਆ, ਪੁੱਤਰ ਕਲਤਰ ਨਾ ਸੰਗ ਧਨਾ ਹਰ ਅਵਨਾਸ਼ੀ ਤੋਂ, ਇੱਥੇ ਕੁਝ ਵੀ ਸਾਥ ਨਹੀਂ ਹੈ। ਪਰ ਜਿਨ੍ਹਾਂ ਨੂੰ ਪਤਾ ਨਹੀਂ ਲੱਗਿਆ, ਉਹ ਪਲ ਚ ਪਲ ਚ ਸਗਲੀ ਮੂਈ ਝੂਠੇ ਧੰਦੇ, ਮੁੜ ਮੁੜ ਕੇ ਫਸਣਾ ਪਰਚਣਾ। ਖੁਸ਼ੀ ਹੋ ਰਹੀ ਹੈ ਆਪਾਂ ਨੂੰ ਮਕਾਨ ਵੇਖ ਕੇ, ਪੁੱਤਰ ਧੀਆਂ ਵੇਖ ਕੇ, ਗੱਡੀਆਂ ਵੇਖ ਕੇ, ਫੈਕਟਰੀ ਵੇਖ ਕੇ, ਜ਼ਮੀਨਾਂ ਵੇਖ ਕੇ, ਪਲ ਚ ਪਲ ਚ ਮੁੜ ਮੁੜ ਕੇ ਫਸੀ ਜਾਣਾ, ਮੁੜ ਮੁੜ ਕੇ ਉਸੇ ਚੀਜ਼ ਵਿੱਚ ਪਰਚੀ ਜਾਣਾ, ਉਸੇ ਵਿੱਚ ਮਨ ਦੀ ਲੱਗਣ ਲੱਗੀ। ਇਹ ਦੋ ਪਕਸ਼ ਇਕੱਠੇ ਚੱਲਦੇ ਨੇ। ਹੁਣ ਪਹਿਲਾ ਪਕਸ਼ ਹੈ ਕਿਸੇ ਜਗਿਆਸੂ ਦਾ, ਜਿਹਨੇ ਮੰਨਿਆ ਮੈਂ ਵਾਹਿਗੁਰੂ ਪਤੀ ਤੋਂ ਵਿਛੜ ਚੁੱਕਿਆ। ਸ੍ਰੀ ਗੁਰੂ ਅਰਜਨ ਦੇਵ ਕਹਿੰਦੇ, ਕੋਈ ਦੁਨੀਆਂ ਦਾ ਪਦਾਰਥ, ਕੋਈ ਸੁੱਖ, ਕੋਈ ਸਿਉਣੇ ਚਾਂਦੀ ਹੀਰੇ ਦੇ ਗਹਿਣੇ, ਕੋਈ ਕੋਠੀਆਂ, ਕੋਈ ਪਦਵੀ ਉਸ ਧੀ ਭੈਣ ਨੂੰ ਧੀਰਜ ਨਹੀਂ ਦੇ ਸਕਦੀ ਜਿਹਦਾ ਪਤੀ ਵਿਛੜ ਚੁੱਕਿਆ। ਮਰਦ ਕਹਿੰਦੇ, ਕਿਉਂ ਧੀਰਜ ਕਿਵੇਂ ਆਵੇ? ਆ ਵੀ ਨਹੀਂ ਸਕ ਬਾਣੀ ਸੁਣਿਆ ਹੁਣ, ਇੱਕ ਕੈਸਾ ਅਲੰਕਾਰ ਬੰਨਿਆ ਮੇਰੇ ਸਤਿਗੁਰਾਂ ਨੇ, ਜਲ ਥਲ ਨੀਰ ਭਰੇ ਸੀਤਲ ਪਵਨ ਝੁਲਾਰ ਦੇ ਸੇ ਜਿਹੜੀਆਂ ਸੋਏਅਨ ਹੀਰੇ ਲਾਲ ਜੜਨ ਦੀਆ ਸੁਭਰ ਕੱਪੜ ਭੋਗ ਐਸਾ ਅਲੰਕਾਰ। ਦੇਖੋ ਅਮੀਰ ਦੁਨੀਆਂ ਦਾ ਪਦਾਰਥ ਦੁਨੀਆਂ ਦੀ ਵਡਿਆਈ ਕੈਸੇ ਉੱਚੀ ਪਦਵੀ ਵਿੱਚ ਲੈ ਗਈ ਬਾਣੀ। ਕਿਸੇ ਭੈਣ ਬੀਬੀ ਦਾ ਜਿਹੜਾ ਮਕਾਨ ਹੈ ਨਾ ਉਹ ਦਰਿਆ ਦੇ ਪਾਣੀ ਦੇ ਵਿੱਚ ਹੈ, ਆਲੇ ਦੁਆਲੇ ਪਾਣੀਓ ਪਾਣੀ ਭਰਿਆ ਹੋਇਆ। ਜਲ ਥਲ ਨੀਰ ਭਰੇ ਇੱਥੇ ਤੁਹਾਡੀਆਂ ਇਹਨਾਂ ਮੁਲਕਾਂ ਕੰਟਰੀਜ ਵਿੱਚ ਤਾਂ ਕੋਈ ਟੋਭਾ ਜਿਹਾ ਹੀ ਹੋਵੇ ਉੱਥੇ ਹੀ ਮਕਾਨ ਦੀ ਕੀਮਤ ਦੁੱਗਣੀ ਹੋ ਜਾਂਦੀ ਹੈ। ਪਾਣੀ ਨਾਲ ਲਗਨ ਤੇ ਗੁਰਸਿੱਖ ਪਿਆਰੇ ਆਲੇ ਦੁਆਲੇ ਅੱਗ ਵਰਸਦੀ ਹੈ, ਤਪਸ਼ ਹੈ। ਉਹ ਇੰਨੀ ਅਮੀਰ ਬੀਬੀ ਹੈ, ਧਨ ਦੌਲਤ ਦੀ ਮਾਲਕ, ਉਹਨੇ ਆਪਣੀ ਕੋਠੀ ਉਹ ਪਾਣੀ ਦੇ ਵਿੱਚ ਬਣਾ ਲਈ। ਚਾਰ ਸਫਾਰੇ ਪਾਣੀ ਭਰਿਆ ਹੋਇਆ, ਜਿੱਥੇ ਚਾਰ ਸਫੇਰੇ ਪਾਣੀ ਹੁੰਦਾ ਹੈ ਪ੍ਰੇਮੀਓ, ਗਰਮੀ ਦੀ ਰੁੱਤ ਵਿੱਚ ਵੀ ਉਹ ਪਾਣੀ ਚੋਂ ਵੈਪੋਰੇਸ਼ਨ ਹੁੰਦੀ ਰਹਿੰਦੀ ਹੈ, ਉਹਦੇ ਵਿੱਚ ਠੰਡੇ ਠੰਡੇ ਹਵਾ ਦੇ ਝੋਲੇ ਆਉਂਦੇ ਨੇ। ਆਪਾਂ ਵੀ ਛਿੜਕਾਅ ਕਰ ਲੈਂਦੇ ਹਾਂ, ਹਵਾ ਠੰਡੀ ਹੋ ਜਾਂਦੀ ਹੈ। ਪਾਣੀ ਦੇ ਵਿੱਚ ਮਕਾਨ ਹੈ, ਆਲੇ ਦੁਆਲੇ ਤਪਸ਼ ਹੈ, ਪਰ ਉਹਦੀ ਕੋਠੀ ਏਅਰ ਕੰਡੀਸ਼ਨ ਵਰਗੀ ਠੰਡੀ ਹੈ, ਬਹੁਤ ਠੰਡੀ। ਜਲ ਥਲ ਨੀਰ ਭਰੇ ਸੀਤਲ ਪਵਨ ਝੁਲਾਰ ਦੇ, ਸੀਤਲ ਠੰਡੇ ਪੌਣ ਹਵਾ ਝੁਲਾਰ ਦੇ ਝੋਲੇ ਆ ਰਹੇ ਨੇ ਠੰਡੇ ਠੰਡੇ ਬੁੱਲੇ ਹਵਾ ਦੇ। ਦੂਜੀ ਗੱਲ, ਸੇ ਜਿਹੜੀਆਂ ਸੋਏ ਜਿਹੜੇ ਉਹਦੇ ਪਲੇ ਨੇ ਨਾ ਪੈਣ ਦੇ, ਉਹ ਸਿਉਣੇ ਦੇ ਬਣੇ ਹੋਏ ਨੇ। ਦੇਖੋ ਕਿੰਨੀ ਪਦਾਰਥ ਦੀ ਉੱਚਤਾ ਦੱਸ ਰਹੇ ਨੇ। ਸੇ ਜਿਹੜੀਆਂ ਸੋਏਨ ਸਾਰੇ ਪਲਗ ਹੀ ਸਿਉਣੇ ਦੇ, ਇਹ ਨਹੀਂ ਕਿ ਗਹਿਣੇ ਦੋ ਚਾਰ ਸਿਉਣੇ ਦੇ ਨੇ। ਹੁਣ ਜੇ ਪਲੰਗ ਸਿਉਣੇ ਦੇ ਨੇ ਫਿਰ ਗਹਿਣੇ ਕਾਹਦੇ ਨੇ, ਗਹਿਣੇ ਕਾਹਦੇ ਪਾਵੇਗੀ। ਸੇ ਜਿਹੜੀਆਂ ਸੋਏਨ ਹੀਰੇ ਲਾਲ ਜੜਨ ਦੀ ਆ, ਗਹਿਣੇ ਸਿਉਣੇ ਚਾਂਦੀ ਦੇ ਨੇ, ਹੀਰੇ ਤੇ ਜਵਾਹਰਾਤਾਂ ਨਾਲ ਜੜੀ ਹੋਈ ਸਾਰਾ ਸਰੀਰ ਹੀਰੇ ਲਾਲ ਜੜਨ ਦੀ ਹੈ। ਪਲੰਗ ਸਿਉਣੇ ਦੇ ਸਾਰਾ ਸਰੀਰ ਭਰਿਆ ਹੀਰੇ ਜਵਾਹਰਾਤ ਮੋਤੀਆਂ ਦੀਆਂ ਮਾਲਾਂ ਦੇ ਨਾਲ, ਹਾਰਾਂ ਦੇ ਨਾਲ। ਤੀਸਰੀ ਕੀ ਗੱਲ ਹੈ ਉਹਦੇ ਘਰ, ਸੁਭਰ ਕੱਪੜ ਭੋਗ। ਸੁਭਰ ਭਾਈ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਪਾਠ ਨੇ, ਸਪੈਲਿੰਗ ਇੱਕੋ ਹੈ, ਪਾਠੀ ਨਹੀਂ ਦੇਖ ਕੇ ਕਰਨੇ। ਇੱਥੇ ਕੱਪੜ ਹੈ, ਇੱਥੇ ਅਧਿਕ ਲਾਉਣੀ ਪਊਗੀ ਸੁਭਰ, ਸੁਭਰ ਕੱਪੜ। ਸੁਭਰ ਕੱਪੜ ਦਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਸੁਹਾਗ ਦਾ ਸੂਟ। ਆਪਾਂ ਜਦੋਂ ਆਪਣੀਆਂ ਬੱਚੀਆਂ ਨੂੰ ਆਨੰਦ ਕਾਰਜਾਂ ਤੇ ਬਿਠਾਉਂਦੇ ਹਾਂ, ਆਪਣੀ ਵਿੱਤ ਮੁਤਾਬਕ ਸਭ ਤੋਂ ਸੋਹਣਾ ਕੀਮਤੀ ਸਭ ਤੋਂ ਰੰਗਦਾਰ ਸੂਟ ਸੁਭਰ ਕੱਪੜ। ਸੁਭਰ ਕੱਪੜ ਦਾ ਅਰਥ ਹੈ ਸੁਹਾਗ ਦਾ ਸੂਟ, ਬਹੁਤ ਕੀਮਤੀ। ਜਿੱਥੇ ਸੁਭਰ ਦੇ ਨਾਲ ਜਲ ਆ ਜਾਵੇ ਨਾ, ਉੱਥੇ ਪਾਠ ਹੈ ਸੁਭਰ, ਉੱਥੇ ਸੁਭਰ ਨਹੀਂ ਸੁਭਰ। ਸ੍ਰੇਸ਼ਟ ਭਰੇ ਹੋਏ ਤਲਾਉ, ਸ੍ਰੇਸ਼ਟ ਭਰਿਆ ਹੋਇਆ ਦਰਿਆ, ਇੱਥੇ ਕੱਪੜ ਹੈ ਸੁਭਰ ਕੱਪੜ, ਬਹੁਤ ਸੁੰਦਰ ਕੱਪੜੇ, ਆਮ ਸੂਟ ਨਹੀਂ। ਸਾਰੇ ਕੱਪੜੇ ਐਸੇ ਨੇ ਜੋ ਸ਼ਗਨਾਂ ਦੇ ਵਿਆਹ ਵਿੱਚ ਪਾਏ ਜਾਂਦੇ ਨੇ, ਕੀਮਤੀ ਸੂਟ। ਸੁਭਰ ਕੱਪੜ ਭੋਗ, ਸਾਰੀ ਕੋਠੀ ਸਾਰੇ ਪਦਾਰਥਾਂ ਨਾਲ ਭਰੀ ਪਈ। ਸੁਭਰ ਸ਼ਬਦ ਇੱਥੇ ਦੇਹੜੀ ਦੀਪ ਬਣ ਜਾਣੇ। ਕੱਪੜੇ ਵੀ ਬੜੇ ਸੁੰਦਰ ਨੇ ਤੇ ਸੁਭਰ ਭੋਗ ਪਦਾਰਥ ਉਹ ਵੀ ਸ੍ਰੇਸ਼ਟ ਘਰ ਵਿੱਚ ਪਏ ਨੇ। ਜਿਸ ਪਦਾਰਥ ਨੂੰ ਜੀ ਕਰਦਾ ਉਹੀ ਉਪਲਬਧ ਹੈ। ਕੱਪੜੇ ਬਹੁਤ ਸੁੰਦਰ, ਪਦਾਰਥ ਬਹੁਤ ਸੁੰਦਰ। ਲੋ ਹੁਣ ਤੂੰ ਕੇ ਆਦ ਕਰੇ ਹੋ, ਵੈਸਾਖ ਧੀਰਨ ਕਿਉਂ ਵਾਢੀ ਆ, ਜਿੰਨਾ ਪ੍ਰੇਮ ਵਿਛੋਹ, ਜਿਨ੍ਹਾਂ ਨੂੰ ਪ੍ਰੇਮ ਪ੍ਰੀਤਮ ਪਿਆਰੇ ਦੀ ਵਿਛੋਹ ਛਿੜ ਗਿਆ, ਉਹ ਤੜਪ ਲੱਗੀ ਹੋਈ ਹੈ। ਇੱਥੇ ਇੱਕ ਬਚਨ ਯਾਦ ਰੱਖਿਓ, ਇੱਕ ਵਿਛੋੜਾ ਹੁੰਦਾ ਹੈ, ਇੱਕ ਬਿਰਹੋਂ ਹੁੰਦਾ ਹੈ, ਦੋਹਾਂ ਨੂੰ ਕਦੇ ਵੀ ਇੱਕ ਨਹੀਂ ਮੰਨਣਾ। ਵਿਛੋੜੇ ਦਾ ਅਰਥ ਹੁੰਦਾ ਜੁਦਾਈ, ਜੁਦੇ ਹੋ ਜਾਣਾ, ਵਿਛੜ ਜਾਣਾ, ਵਿਛੋੜਾ। ਵਿਛੋੜਾ ਜੁਦਾ ਹੋਣਾ ਨਹੀਂ ਹੁੰਦਾ, ਜੁਦਾਈ ਨਹੀਂ ਹੁੰਦੀ। ਉਸ ਜੁਦਾਈ ਵਿੱਚੋਂ ਜਿਹੜੀ ਤੈਨੂੰ ਤਕਲੀਫ ਹੋਈ ਹੈ, ਦਰਦ ਹੋਏ ਹੈ, ਉਹਦਾ ਨਾਂ ਬਿਰਹੋਂ ਹੁੰਦਾ ਹੈ। ਵਿਛੋੜਾ ਹੁੰਦਾ ਜੁਦੇ ਹੋ ਜਾਣਾ, ਉਸ ਵਿੱਚੋਂ ਜਿਹੜੀ ਦਰਦ ਤਕਲੀਫ ਤੜਪ ਪੈਦਾ ਹੋਈ ਹੈ ਨਾ, ਉਹਦਾ ਨਾਂ ਬਿਰਹੋਂ ਹੁੰਦਾ। ਵਿਛੋੜੇ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦੁੱਖ ਲਿਖਿਆ। ਸ੍ਰੀ ਗੁਰੂ ਨਾਨਕ ਦੇਵ ਨਿਰੰਕ ਪਾਤਸ਼ਾਹ ਨੇ ਚਾਰ ਦੁੱਖ ਮੰਨੇ ਨੇ ਵੱਡੇ, ਚਾਰਾਂ ਦੀ ਗਿਣਤੀ ਹੈ। ਉਹਦੇ ਵਿੱਚੋਂ ਇੱਕ ਨੰਬਰ ਤੇ ਦੁੱਖ ਮੰਨੇ ਦੁੱਖ ਵਿਛੋੜਾ, ਸਭ ਤੋਂ ਇੱਕ ਨੰਬਰ ਤੇ ਵਿਛੋੜੇ ਦਾ ਦੁੱਖ। ਦੂਜੇ ਨੰਬਰ ਤੇ ਇੱਕ ਦੁੱਖ ਭੁੱਖ, ਵਿਛੋੜੇ ਤੋਂ ਦੂਜੇ ਨੰਬਰ ਤੇ ਦੁੱਖ ਭੁੱਖ ਦਾ ਦੁੱਖ, ਬਹੁਤ ਵੱਡਾ ਦੁੱਖ ਹੈ। ਰੋਟੀ ਦੀ ਨੀ, ਕੱਪੜਿਆਂ ਦੀ ਨੀ, ਦੇਸਾਂ ਪ੍ਰਦੇਸਾਂ ਵਿੱਚ ਭੁੱਖ ਦੀ ਮਾਰੇ ਫਿਰਦੇ ਇੱਥੇ ਅਖੋ ਸਤਨਾਮ। ਇਹ ਭੁੱਖ ਤਾਂ ਐਸੀ ਭੈੜੀ ਹੈ, ਦੇਖੋ ਬਾਬੇ ਫਰੀਦ ਨੇ ਕਾਠ ਦੀ ਰੋਟੀ ਵੀ ਬੰਨ ਲਈ, ਪੁੱਠਾ ਵੀ ਲਟਕਿਆ, ਘਰ ਬਾਰ ਵੀ ਛੱਡ ਦਿੱਤਾ, ਪੱਤਰ ਖਾ ਕੇ ਵੀ ਗੁਜ਼ਾਰਾ ਕੀਤਾ, ਉਹ ਵੀ ਛੱਡ ਦਿੱਤੇ। ਐਡਾ ਤਪਸਵੀ, ਤਿਆਗੀ, ਵਿਰਾਗੀ, ਭੁੱਖ ਤੇ ਕੰਟਰੋਲ ਕਰਨ ਵਾਲਾ, ਉਹ ਵੀ ਹੱਥ ਖੜੇ ਕਰ ਗਿਆ, ਫਰੀਦਾ ਮੌਤ ਤੋਂ ਭੁੱਖ ਬੁਰੀ। ਆਪਾਂ ਕਿਤੇ ਮੰਨਾਂਗੇ ਇਸ ਗੱਲ ਨੂੰ? ਜੇ ਜਾਣ ਲਈਏ ਫਿਰ ਮੰਨ ਜਾਂਗੇ। ਇਹਦੇ ਦੋ ਕਾਰਨ ਨੇ, ਮੌਤ ਤੋਂ ਕਿਉਂ ਬੁਰੀ ਹੈ ਭੁੱਖ। ਨੰਬਰ ਇੱਕ, ਮੌਤ ਨੇ ਜ਼ਿੰਦਗੀ ਚ ਇੱਕ ਵਾਰ ਆਉਣਾ, ਇਹ ਦਿਨ ਚ 8 ਵਾਰ ਆਉਂਦੀ ਹੈ। ਇਹਨੇ ਹਟਣਾ ਹੀ ਨਹੀਂ, ਉਹ ਤਾਂ ਇੱਕ ਵਾਰ ਆਉਣਾ ਤੇ ਸਭ ਭੁੱਖਾਂ ਮਿਟਾ ਜਾਣੀ ਹੈ। ਇਹ ਭੁੱਖਾਂ ਤੋਂ ਗਾਂ ਭੁੱਖਾਂ ਪੈਦਾ ਕਰ ਦੇਗੀ। 8 ਕੁ ਵਜੇ ਛਕਦੇ ਆ ਤੁਸੀਂ ਘਰ ਵਾਲੀਆਂ ਬੀਬੀਆਂ ਦੇ ਪਰੌਂਠੇ, ਗੋਭੀ ਦੇ, ਆਲੂਆਂ ਦੇ, ਜਿਹਨੂੰ ਤੁਸੀਂ ਬ੍ਰੇਕ ਫਾਸਟ ਕਹਿਣ ਲੱਗ ਗਏ ਇੱਥੇ, ਉਹ ਸਿੱਖੋ ਸੱਜਾ ਪੁੱਜਿਆ ਕਰੋ ਵੀ ਹਾਜ਼ਰਾ ਛਕਣਾ। ਛਾ ਵੇਲੇ ਦੀ ਰੋਟੀ ਛਕਣੀ, ਕਾਹਨੂੰ ਅੰਗਰੇਜ਼ੀ ਚ ਫਸਦੇ ਹੋ, ਨਾਲੇ ਝੂਠ ਬੋਲਦੇ ਆਪਾਂ। ਕਹਿੰਦੇ ਬ੍ਰੇਕਫਾਸਟ, ਬ੍ਰੇਕਫਾਸਟ ਦਾ ਅਰਥ ਹੁੰਦਾ ਬ੍ਰੇਕ ਤੋੜਨਾ, ਫਾਸਟ ਵਰਤ, ਫਾਸਟ ਵਰਤ ਨੂੰ ਕਹਿੰਦੇ ਨਾ ਵੀ ਵਰਤ ਤੋੜਦੇ। ਹਾਂ ਤੂੰ ਫੇਰੂ ਮਾਨ ਹੈ ਜਿਹਨੇ 70 ਦਿਨ ਰੋਟੀ ਨੀ ਖਾਧੀ, ਸਤ 11 ਵਜੇ ਟਾਂਕੀ ਫੁੱਲ ਕਰਕੇ ਬੈਠਾ ਹੈ, 8 ਵਜੇ ਕਹਿੰਦਾ ਮੇਰਾ ਵਰਤ ਤੋੜੋ, ਕਿੰਨਾ ਝੂਠ ਬੋਲਣਾ ਤੜਕੇ ਹੀ। ਜਾਂ ਤਾਂ 15 ਕੁ ਦਿਨ ਲੰਘਾ ਤੈਨੂੰ ਯੂਜ ਸਿਖਾਈਏ, ਫਿਰ ਤੇਰੇ ਵਰਤ ਤੋੜੀਏ। ਪੰਜਾਬੀ ਬੋਲਣ ਤੇ ਹੀ ਹਟ ਗਏ ਗੁਰਸਿੱਖ ਪਿਆਰੇ। 8 ਕੁ ਵਜੇ ਤੁਹਾਨੂੰ ਤੁਹਾਡੀਆਂ ਘਰ ਵਾਲੀਆਂ ਧੀਆਂ ਭੈਣਾਂ ਪਰੌਂਠੇ ਛਕਾਉਣੀਆਂ, ਦਹੀਂ ਵੀ ਨਾਲ ਹੁੰਦਾ, ਮੱਖਣ ਵੀ ਹੁੰਦਾ, ਤੇ ਘਰ ਵਾਲੀ ਵੀ ਕਹੂਗੀ ਜੀ ਹੋਰ ਪ੍ਰਸ਼ਾਦਾ ਲੈ ਲਓ, ਤੁਸੀਂ 8 ਬਣੋਗੇ, ਆਨੰਦ ਹੋ ਗਿਆ, ਰੱਜ ਗਿਆ। ਕਹਿੰਦੇ ਉਹਨੇ ਨਿੱਤ 8 ਕੁ ਵਜੇ ਆਨੰਦ ਹੋਇਆ, 12:30 ਵਜੇ ਫੇਰ ਦੇਖਦਾ ਵੀ ਤਵਾ ਖੜਕੇ ਹੈ ਕਿ ਨਹੀਂ, ਕੋਈ ਸਤਨਾਮ, ਫੇਰ ਲੰਗਰ ਕਲੀ ਦੇਖਦਾ ਵੀ ਚੁੱਲ੍ਹਾ ਤਪੇ ਹੈ ਕਿ ਨਹੀਂ। ਫਰੀਦਾ ਮੌਤੋਂ ਭੁੱਖ ਬਰੀ ਵਾਰ ਵਾਰ ਆਉਂਦੀ ਹੈ। ਮੌਤ ਨੇ ਕੇਵਲ ਇੱਕ ਵਾਰ ਆਉਣਾ, ਇਹਨੇ ਵਾਰ ਵਾਰ ਤੰਗ ਕਰਨਾ। ਤੇ ਹੁਣ ਗੰਭੀਰ ਜੀ ਗੱਲ ਸੁਣ ਲਓ, ਇਹ ਮੌਤ ਤੋਂ ਵੀ ਕਿਉਂ ਬੁਰੀ ਹੈ? ਮੌਤ ਤੋਂ ਵੀ ਬੁਰੀ ਕਿਉਂ? ਜੇ ਇਹ ਕਿਤੇ ਵੱਧ ਜਾਵੇ ਨਾ, ਅਨਕੰਟਰੋਲਡ ਹੋ ਜਾਵੇ, ਇਹ ਗੁਰਦੁਆਰੇ ਦੀ ਗੋਲਕ ਵੀ ਚੁਕਾ ਦਿੰਦੀ ਹੈ। ਮੌਤ ਇਹ ਕੰਮ ਤਾਂ ਨਹੀਂ ਕਰਵਾਉਂਦੀ, ਉਹਦੇ ਵਿਕਾਰ ਛਡਾ ਹੋਵੇ। ਖਿਮਾ ਕਰਦੇ ਹੋ ਜੇ ਭੁੱਖ ਦੇ ਵਸ ਕੋਈ ਬੰਦਾ ਪੈ ਗਿਆ ਨਾ, ਸਕੇ ਭਾਈ ਦਾ ਕਤਲ ਵੀ ਕਰ ਦੂ। ਹੋਰ ਇਹ ਭੁੱਖ ਹੈ ਬਸ, ਹੋਰ ਕੁਝ ਨਹੀਂ। ਇਹ ਤਾਂ ਮੌਤੋਂ ਬੁਰੀ ਹੈ। ਜਿਸ ਬੰਦੇ ਨੂੰ ਵਾਹਿਗੁਰੂ ਬਖਸ਼ ਦੇਵੇ ਇਹੋ ਜਿਹੇ ਮਹਾਂਪੁਰਸ਼ਾਂ ਦੀ ਕਿਰਪਾ ਹੋ ਜਾਵੇ, ਜੀਵਨ ਬਣ ਜਾਵੇ। ਇਹ ਭੁੱਖ ਐਸੀ ਹੈ ਧੀ ਭੈਣ ਦੀ ਇੱਜ਼ਤ ਵੀ ਨੀ ਵੇਖਦੀ, ਅਖਬਾਰ ਭਰੇ ਪਏ ਮੌਤ ਤੋਂ ਭੁੱਖ ਬੁਰੀ। ਤਾਂ ਪ੍ਰੇਮੀਓ ਸਭ ਤੋਂ ਵੱਡਾ ਦੁੱਖ ਵਿਛੋੜੇ ਦਾ, ਦੁੱਖ ਵਿਛੋੜਾ ਇੱਕ ਦੁੱਖ ਭੁੱਖ, ਤੀਜੇ ਨੰਬਰ ਤੇ ਇੱਕ ਦੁੱਖ ਸਖਤ ਵਾਰ ਜਮਦੂਤ ਅੰਤ ਸਮੇਂ ਦਾ ਦੁੱਖ, ਉਹ ਵੀ ਬਹੁਤ ਭੈੜਾ ਬਹੁਤ ਭੈੜਾ। ਇੱਕ ਦੁੱਖ ਰੋਗ ਲੱਗੇ ਤਨ ਧਾਏ, ਚੌਥੇ ਨੰਬਰ ਤੇ ਬਿਮਾਰੀਆਂ ਦਾ ਦੁੱਖ ਹੈ ਜੋ ਸਰੀਰ ਤੇ ਮਨ ਨੂੰ ਰੋਗ ਲੱਗਦੇ ਨੇ, ਚੌਥੇ ਨੰਬਰ ਤੇ ਰੱਖਿਆ ਹੈ। ਵਿਛੋੜੇ ਨੂੰ ਗੁਰੂ ਨਾਨਕ ਨਿਰੰਕਾਰ ਜੀ ਨੇ ਇੱਕ ਨੰਬਰ ਤੇ ਬਿਰਹੋਂ ਨੂੰ ਕਿੱਥੇ ਰੱਖਿਆ? ਬਿਰਹੋਂ ਨੂੰ ਦੁੱਖ ਨਹੀਂ ਕਿਹਾ ਗੁਰਬਾਣੀ ਨੇ, ਬਿਰਖਾ ਬਿਰਖਾ ਆਖੀਐ ਬਿਰਖਾ ਤੂੰ ਸੁਲਤਾਨ, ਤੂੰ ਸਾਰੇ ਦੁੱਖਾਂ ਦਾ ਬਾਦਸ਼ਾਹ ਹੈ, ਬਸ ਸਾਰੇ ਦੁੱਖਾਂ ਦਾ ਰਾਜਾ। ਤੇ ਜਿਹੜਾ ਬਾਦਸ਼ਾਹ ਹੁੰਦਾ ਪਤਾ ਨੀ ਕਿੰਨੇ ਰਾਜੇ ਉਹਦੇ ਅਧੀਨ ਹੁੰਦੇ, ਇਹਨੂੰ ਬਾਦਸ਼ਾਹ ਮੰਨ ਲੇ। ਚਲੋ ਸਿਆਣੀ ਸੰਗਤ ਸੁਣ ਰਹੀ ਹੈ, ਅਸਲੀ ਅਰਥ ਸੁਣਿਓ ਸੁਲਤਾਨ ਦਾ ਕੀ ਹੈ। ਫਰੀਦ ਵਰਗੇ ਗੁਰਮੁਖ ਪਿਆਰੇ ਦੇ ਮੁਖ ਤੋਂ ਉਹ ਬਿਰਹੋਂ ਨੂੰ ਵਿਛੋੜੇ ਦੇ ਦੁੱਖਾਂ ਨੂੰ ਤੜਪ ਨੂੰ ਬਾਦਸ਼ਾਹ ਮੰਨੇ, ਔਖੀ ਜੀ ਗੱਲ ਆਪਾਂ ਮੰਨ ਸਕਦੇ। ਉਹ ਤਾਂ ਦੁੱਖ ਸੁੱਖ ਰਹਿਤ ਹੋ ਜਾਂਦੇ ਨੇ, ਪਰੇ ਚਲੇ ਜਾਂਦੇ ਨੇ ਉਹਨਾਂ ਗੱਲ, ਪਰ ਉਹਨਾਂ ਨੇ ਸੁਲਤਾਨ ਕਿਉਂ ਲਿਖਿਆ? ਐ ਬਿਰਹੋਂ ਐ ਵਿਛੋੜੇ ਦੀ ਤੜਪ, ਮੈਂ ਤੈਨੂੰ ਆਪਣਾ ਬਾਦਸ਼ਾਹ ਮੰਨਦਾ, ਮੈਂ ਤੈਨੂੰ ਆਪਣਾ ਮਾਲਕ ਮੰਨਦਾ। ਪੁਰਾਣੇ ਸਮਿਆਂ ਵਿੱਚ ਬਾਦਸ਼ਾਹ ਰਾਜੇ ਰੱਬ ਮੰਨੇ ਜਾਂਦੇ ਸੀ, ਮੈਂ ਤੈਨੂੰ ਰੱਬ ਮੰਨਦਾ। ਕਿਉਂ ਮੰਨਿਆ ਭਗਤ ਨੇ? ਜੇ ਤੂੰ ਪੈਦਾ ਹੋਇਆ ਤਾਂ ਮੈਨੂੰ ਰੱਬ ਦੇ ਮਿਲਾਪ ਦੀ ਇੱਛਾ ਲੱਗੀ, ਖੁਸ਼ ਤੂੰ ਤੇ ਮੇਰਾ ਮਾਲਕ ਹੈ, ਤੂੰ ਤਾਂ ਮੇਰਾ ਬਾਦਸ਼ਾਹ ਹੈ ਜਿਹਨੇ ਮੈਨੂੰ ਇਸ ਰਸਤੇ ਤੋੜ ਦਿੱਤਾ। ਜੇ ਤੜਪ ਪੈਦਾ ਹੋਈ ਤਾਂ ਮੈਂ ਬੰਦਗੀ ਕਰਨ ਲੱਗਿਆ, ਜੇ ਇੱਛਾ ਹੀ ਨਾ ਪੈਦਾ ਹੁੰਦੀ, ਇਹੀ ਨਾ ਪਤਾ ਲੱਗਦਾ ਮੈਂ ਵਿਛੜਿਆ ਤੇ ਮੈਨੂੰ ਮਿਲਣ ਦੀ ਕੀ ਇੱਛਾ। ਹੁਣ ਕਿਹੜਾ ਜਿਹਾ ਬਚਨ ਸੁਣ ਲਿਓ, ਹੈ ਮੈਂ ਵੀ ਵਿਚੇ। ਫਰੀਦ ਸਾਹਿਬ ਨੇ ਬਿਰਹੋਂ ਨੂੰ ਬਾਦਸ਼ਾਹ ਮਾਲਕ ਮੰਨ ਲਿਆ ਆਪਣਾ, ਕਿ ਤੇਰੀ ਕਿਰਪਾ ਹੋਈ ਹੈ ਮੈਂ ਬੰਦਗੀ ਵੱਲ ਤੁਰੇ, ਮੈਨੂੰ ਪਤਾ ਲੱਗਿਆ ਮੈਂ ਵਿਛੜਿਆ ਹੋਇਆ ਮਿਲਾਂ। ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਵੀ ਬਚਨ ਕਰ ਰਹੀ, ਇਹੀ ਦੁੱਖ ਅਗਲੀ ਪੜ੍ਹ ਲਓ। ਜਿਨ੍ਹਾਂ ਦੇ ਮਨ ਵਿੱਚ ਇਹ ਪੈਦਾ ਹੀ ਨਹੀਂ ਹੋਇਆ ਮੈਂ ਵਿਛੜਿਆ ਹੋਇਆ, ਵੈਸਾਖ ਕਿਰਨ ਕਿਉਂ ਵਾਢੀਆ, ਜਿਨ੍ਹਾਂ ਪ੍ਰੇਮ ਵਿੱਚੋਂ ਜਿਨ੍ਹਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਦੁਨੀਆਂ ਦੀ ਕੋਈ ਚੀਜ਼ ਧੀਰਜ ਨਹੀਂ ਦੇ ਸਕਦੀ। ਤੇ ਆਪਾਂ ਨੂੰ ਬਹੁਤ ਚੀਜ਼ਾਂ ਤੋਂ ਧੀਰਜ ਮਿਲ ਰਿਹਾ ਹੈ, ਖੁਸ਼ ਟਿਕਾ ਮਿਲ ਰਿਹਾ, ਖੁਸ਼ੀ ਮਿਲ ਰਹੀ। ਕਾਰਨ ਕੀ ਹੈ? ਖਿਮਾ ਕਰਦੇ ਹੋ, ਆਪਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਵਾਹਿਗੁਰੂ ਤੋਂ ਵਿਛੜੇ ਹੋ, ਨਹੀਂ ਪਤਾ। ਸਭ ਨੂੰ ਆਪਾਂ ਨੂੰ ਪਤਾ ਹੈ ਕਿਹੜੇ ਕਿਹੜੇ ਟੱਬਰ ਤੋਂ ਵਿਛੜ ਕੇ ਆਏ, ਪਿੱਛੇ ਕੌਣ ਕੌਣ ਰਹੇ ਨੇ ਪਤਾ ਹੈ ਨਾ? ਉੱਥੇ ਵਾਲਿਆਂ ਨੂੰ ਇੱਥੇ ਦਾ ਪਤਾ, ਜਿਹੜਾ ਬਾਪੂ ਬੇਬੇ ਉੱਥੇ ਹੈ, ਮੇਰੇ ਪੁੱਤ ਧੀ ਇੱਥੇ, ਪਰ ਅਸਲ ਬਾਪੂ ਦਾ ਪਤਾ ਹੀ ਨਹੀਂ ਲੱਗਿਆ ਕਿੱਥੇ ਰਹਿੰਦਾ ਹੈ। ਜਿਹੜਾ ਅਸਲ ਰਿਸ਼ਤੇਦਾਰ ਸੀ ਉਹਦੇ ਵੱਲ ਖਿਆਲ ਹੀ ਨਹੀਂ ਗਿਆ, ਯਾਦ ਹੀ ਨਹੀਂ ਆਇਆ ਮੈਂ ਵਿਛੜਿਆ ਹੋਇਆ। ਯਾਦ ਆਵੇ ਤੇ ਮਿਲਣ ਦੀ ਕੋਸ਼ਿਸ਼ ਹੋਵੇ, ਜਿਹਨੂੰ ਪਤਾ ਹੀ ਨਹੀਂ ਮੈਂ ਵਿਛੜੇ ਉਹ ਮਿਲਣ ਦੀ ਕੋਸ਼ਿਸ਼ ਕਦ ਕਰੂਗਾ? ਪਹਿਲਾਂ ਪਤਾ ਲੱਗੇ ਵਿਛੜੇ, ਫਿਰ ਇੱਛਾ ਹੋਊਗੀ ਮਿਲੋ। ਤੇ ਜਿਹਨਾਂ ਨੂੰ ਪਤਾ ਨਹੀਂ ਨਾ ਲੱਗਿਆ ਮੈਂ ਵਾਹਿਗੁਰੂ ਤੋਂ ਵਿਛੜਿਆ ਹੋਇਆ, ਕਿਹੜਾ ਜਿਹਾ ਬਚਨ ਹੈ? ਹੁਣ ਮੈਂ ਵੀ ਤੁਹਾਡੇ ਵਿੱਚ ਬਿਰਖਾ ਬਿਰਖਾ ਆਖੀਐ ਬਿਰਖਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋ ਨਾ ਉਪਜੇ। ਜਿਸ ਸਰੀਰ ਦੇ ਵਿੱਚ ਵਾਹਿਗੁਰੂ ਪਤੀ ਪਰਮਾਤਮਾ ਦੇ ਵਿਛੋੜੇ ਦੀ ਤੜਪ ਦੁੱਖ ਨਹੀਂ ਹੋਇਆ ਨਾ, ਬਾਣੀ ਕਹਿੰਦੀ ਉਹ ਜਿਉਂਦਾ ਨਹੀਂ ਮਰ ਚੁੱਕਿਆ, ਮ੍ਰਿਤਕ ਉਹ ਜਿਉਂਦਾ ਨਹੀਂ ਹੈ। ਗੱਲ ਆਪਣੀ ਹੈ ਪ੍ਰੇਮੀਓ, ਜਿਹਨਾਂ ਜੀਵਾਂ ਨੂੰ ਪਤਾ ਹੀ ਨਹੀਂ ਲੱਗਿਆ ਮੈਂ ਵਿਛੜਿਆ, ਜਿਹਨਾਂ ਨੂੰ ਪਤਾ ਲੱਗਿਆ ਉਹਨਾਂ ਤੇ ਦੁਹਾਈ ਪਾਈ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ। ਉਹਨਾਂ ਤੇ ਦੁਹਾਈ ਪਾ ਕੇ ਕਿਹਾ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗ। ਉਹਨਾਂ ਤੇ ਬੇਨਤੀਆਂ ਕੀਤੀਆਂ ਮੇਲ ਲੋ, ਪਰ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਵਿਛੜੇ। ਪਤਾ ਲੱਗੇ ਤੇ ਕੋਸ਼ਿਸ਼ ਕਰੀਏ ਮਿਲਣ ਦੀ, ਪਰ ਜਿਹਨੂੰ ਪਤਾ ਨਹੀਂ ਲੱਗਿਆ, ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉੱਤੇ ਮਰ ਚੁੱਕੇ। ਲਓ ਹੁਣ ਇਹਨੂੰ ਪੰਜਾਬੀ ਚ ਸਮਝ ਲਓ, ਕਿਤੇ ਭੁਲੇਖਾ ਰਹਿ ਜਾਵੇ ਫਰੀਦ ਜੀ ਨੇ ਉਹੀ ਲਿਖਤਾ, ਇਸ ਤਾਂ ਜਿਉਂਦੇ ਫਿਰਦੇ ਤੇ ਸਾਨੂੰ ਕਹਿੰਦਾ ਮਰ ਚੁੱਕੇ ਹੋ। ਜ਼ਰੂਰ ਦੇਖੋ ਵਿਛੋੜੇ ਹੁੰਦੇ ਰਹੇ ਨੇ, ਜੰਮਣ ਮਰਨਾ ਧਰਮ ਚ ਹੁੰਦਾ ਰਹਿੰਦਾ। ਜਦੋਂ ਕੋਈ ਸਾਡਾ ਪਰਿਵਾਰਕ ਮੈਂਬਰ ਸੰਬੰਧੀ ਮਿੱਤਰ ਸੱਜਣ ਚੜ੍ਹਾਈ ਕਰਦੇ ਨੇ, ਜਿਹੜੇ ਜਿਉਂਦੇ ਹੁੰਦੇ ਨੇ ਦੁੱਖ ਉਹਨਾਂ ਨੂੰ ਹੁੰਦਾ, ਜਿਹੜਾ ਚੜ੍ਹਾਈ ਕਰ ਗਿਆ ਆਰਾਮ ਨਾਲ ਪਿਆ। ਸਮਝੋ ਇਸ ਨੂੰ ਪੰਜਾਬੀ, ਜਿਹੜਾ ਮਰ ਗਿਆ ਉਹਨੂੰ ਕੀ ਦੁੱਖ ਹੈ ਤੇਰੇ ਰੋਣ ਦਾ, ਉਹਨੂੰ ਕੋਈ ਦੁੱਖ ਹੈ ਪਰਿਵਾਰ ਦਾ, ਉਹ ਤੇ ਆਰਾਮ ਨਾਲ ਪਿਆ, ਕੋਈ ਦੁੱਖ ਨਹੀਂ ਮਰੇ ਹੋਏ ਨੂੰ। ਜੇ ਵਿਛੋੜੇ ਦਾ ਦੁੱਖ ਹੋਊਗਾ ਜਿਉਂਦੇ ਨੂੰ ਹੋਊ, ਜਿਹੜੇ ਜਿਉਂਦੇ ਨੇ ਉਹ ਪਿੱਟਣਗੇ ਰੋਟੀ ਛੱਡਦੇ ਨੇ। ਆਪਾਂ ਨੂੰ ਵਾਹਿਗੁਰੂ ਦੇ ਵਿਛੋੜੇ ਦਾ ਦੁੱਖ ਨਹੀਂ ਹੋਇਆ ਤੇ ਆਪਾਂ ਜਿਉਂਦੇ ਕੌਣ ਕਵਾਂਗੇ। ਆਖੋ ਮਰੇ ਹੋਏ ਨੂੰ ਵਿਛੋੜੇ ਦਾ ਦੁੱਖ ਨਹੀਂ ਹੁੰਦਾ, ਉਹ ਦੁੱਖ ਤੋਂ ਹੁਣ ਪਰੇ ਹੈ, ਮਿੱਟੀ ਚ ਦੱਬ ਦੋ ਅੱਗ ਚ ਪਾ ਦੋ, ਉਹਨੂੰ ਦੁੱਖ ਨਹੀਂ। ਤੇ ਇੱਕ ਹੋਰ ਵੀ ਗੱਲ ਲਿਖੀ ਆ, ਉਹਨੂੰ ਕਿਉਂ ਨਹੀਂ ਦੁੱਖ ਹੁੰਦਾ, ਟੱਬਰ ਵਾਲੇ ਰੋਂਦੇ ਨੇ ਬੜਾ ਦੁੱਖ ਹੈ ਵਿਛੋੜੇ, ਹਰ ਸਮੇਂ ਦੁੱਖ ਹੁੰਦਾ, ਦੁਖੀ ਹੋਣਗੇ। ਉਹ ਕਹਤੇ ਰਾਮ ਨਾਲ ਪਿਆ ਬਈ, ਉਹ ਸਮਝਦੇ ਹੀ ਨਹੀਂ ਕੌਣ ਪਿੱਟਦਾ ਕੌਣ ਰੋਂਦਾ, ਕਿਹਨੇ ਕੰਧਾਂ ਨਾਲ ਸਿਰ ਪਾਰ ਕੇ ਪਾੜ ਲਿਆ, ਉਹਨੂੰ ਪਤਾ ਇਸ ਗੱਲ ਦਾ ਹੁਣ, ਪਰ ਪਤਾ ਬਾਅਦ ਵਿੱਚ ਲੱਗਿਆ। ਕੋਈ ਘਟਨਾ ਵਾਪਰ ਜਾਵੇ ਨਾ ਬਾਅਦ ਵਿੱਚ ਪਤਾ ਲੱਗੇ ਤਾਂ ਕੋਈ ਫਾਇਦਾ ਨਹੀਂ ਹੁੰਦਾ। ਖੁਸ਼ ਕੋਈ ਚੜ੍ਹਾਈ ਕਰ ਗਿਆ ਤੇ ਡਾਕਟਰ ਟੀਕਾ ਚੱਕੀ ਫਿਰਦਾ, ਕਹਿੰਦਾ ਜੇ ਆਹ ਪਹਿਲਾਂ ਲੱਗ ਜਾਂਦਾ ਇਹ ਮਰ ਜਾਂਦਾ ਬਚ ਜਾਂਦਾ, ਤੇ ਹੁਣ ਕਾਹਨੂੰ ਚੱਕੀ ਫਿਰਦਾ, ਹੁਣ ਤਾਂ ਗਿਆ। ਡੂਬ ਮੂਹੇ ਨੌਕਾ ਮਿਲੇ ਕਉ ਕਾਹੇ ਚੜਾਵੇ, ਜਾਂ ਡੁੱਬ ਕੋਈ ਕੋਈ ਮਰ ਗਿਆ ਫਿਰ ਬੇੜੀਆਂ ਚੱਕੀ ਫਿਰਦੇ, ਕਹਿੰਦੇ ਇਹਨੂੰ ਕੱਢ ਕੇ ਲਿਆਉਣੇ, ਉਹ ਉੱਥੇ ਨੀ ਹੈਗਾ, ਹੁਣ ਤਾਂ ਡੈਡ ਬੋਡੀ ਕੱਢ ਲਿਆਓ, ਉਹਨੂੰ ਚੜਾਓ ਚਾਹੇ ਨਾ ਚੜਾਓ, ਉਹਨੂੰ ਕੀ ਫਾਇਦਾ। ਬੂਢੇ ਨੌਕਾ ਮਿਲੇ, ਗੁਰੂ ਮਹਾਰਾਜ ਕਹਿੰਦੇ ਕਹੋ ਕਿਹਨੂੰ ਚੜਾਉਣ ਚੱਲੇ ਹੋ ਤੁਸੀਂ, ਜੇ ਬੇੜੀ ਲਿਜਾਣੀ ਸੀ ਜਿਉਣ ਜਿਉਂਦੇ ਕੋਲ ਲਿਜਾਂਦੇ, ਡੁੱਬਦੇ ਕੋਲ ਲਿਜਾਂਦੇ ਬਚ ਸਕਦਾ ਸੀ। ਉਸ ਸਮੇਂ ਪਤਾ ਲੱਗ ਜਾਂਦਾ ਇਹ ਜਿਹੜੇ ਪਿੱਟ ਰਹੇ ਨੇ ਦੁਖੀ ਹੋ ਰਹੇ ਨੇ, ਤਾਹਾਂ ਮਾਰ ਰਹੇ ਨੇ, ਕੰਨਾਂ ਨਾਲ ਟੱਕਰਾਂ ਮਾਰਦੇ, ਉਹ ਕੋਈ ਖਿਆਲ ਨਹੀਂ ਕਰਦਾ ਉਹਨਾਂ ਦਾ, ਕਿਉਂ ਉਹਨੂੰ ਪਤਾ ਕਿ ਰੋਵਣ ਵਾਲੇ ਜੇਤੜੇ ਸਭ ਬੰਨੈ ਪੰਡ ਪਰਾ, ਇਹ ਰੋਂਦੇ ਹੀ ਹੈ, ਇਹਨਾਂ ਨੇ ਮੈਨੂੰ ਪਰਾਲੀ ਦੀ ਪੰਡ ਵਾਂਗ ਫੂਕਣਾ। ਸਭ ਬੰਨੈ ਪੰਡ ਪਰਾ, ਉਸ ਤਰ੍ਹਾਂ ਹੀ ਆਲੇ ਦੁਆਲੇ ਤੋਂ ਲੱਕੜਾਂ ਨਾਲ ਬੰਨ ਕੇ ਹੀ ਸੰਸਕਾਰ ਕਰੀਦਾ। ਦੁੱਖ ਹੈ ਜਿਹੜਾ ਵਿਛੋੜੇ ਦਾ ਜਿਉਂਦੇ ਨੂੰ ਹੈ, ਜਿਹੜਾ ਚੜ੍ਹਾਈ ਕਰ ਗਿਆ ਉਹਨੂੰ ਕਾਹਦਾ ਦੁੱਖ। ਫਰੀਦ ਸਾਹਿਬ ਕਹਿੰਦੇ ਜਿਹਨਾਂ ਮਨੁੱਖ ਜਨਮ ਲੈ ਲਿਆ ਪਰ ਵਾਹਿਗੁਰੂ ਦੇ ਵਿਛੋੜੇ ਦਾ ਦੁੱਖ ਅੰਦਰ ਪੈਦਾ ਨਹੀਂ ਹੋਇਆ ਉਹ ਮ੍ਰਿਤਕ ਹਨ। ਜਿਤ ਤਨ ਬਿਰਹੋ ਨਾ ਉਪਜੈ। ਹੁਣ ਪੰਜਾਬੀ ਸੁਣ ਲਓ, ਕੋਈ ਬਹੁਤ ਵੱਡੀ ਘਟਨਾ ਹੋ ਜਾਵੇ, ਕਿਸੇ ਤੇ ਅਸਰ ਨਾ ਹੋਵੇ ਨਾ ਘਰ ਦੇ ਮੈਂਬਰ ਤੇ, ਤੁਸੀਂ ਕਹਿ ਦੋਗੇ ਬੰਦਾ ਕਾਹਦਾ ਏ ਤੇ ਪੱਥਰ ਹੈ, ਅੱਜ ਕੇ ਅਖੋਰ ਸਾਹਿਬ ਇਹ ਬੰਦਾ ਹੀ ਨਹੀਂ ਹੈ ਜਿਹਨੂੰ ਐਡੀ ਵੱਡੀ ਹਾਦਸੇ ਦਾ ਅਸਰ ਨਹੀਂ ਹੋਇਆ। ਪੱਥਰ ਏ ਜੜ ਹੈ, ਜੜ ਪੱਥਰ ਮ੍ਰਿਤਕ ਹੁੰਦਾ ਗੁਰਸਿੱਖ ਤੇ। ਗੁਰੂ ਅਰਜਨ ਦੇਵ ਜੀ ਨੇ ਤਾਂ ਇੱਕ ਹੋਰ ਨਹੀਂ ਦੱਸ ਦਿੱਤੀ, ਸਾਡੀ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ। ਇਹ ਪੰਜ ਚੀਜ਼ਾਂ ਵੀ ਕੋਲ ਚੱਕੀ ਫਿਰੀ, ਦੁਨੀਆ ਵਿੱਚ ਸੁੰਦਰਤਾ ਦੇ ਵਿੱਚ ਫਸਟ ਆ ਗਈ। ਅਤ ਸੁੰਦਰ ਕੁਲੀਨ ਕੁਲ ਆਨ ਉੱਚੀ ਕੁਲ ਵਿੱਚ ਤੇਰਾ ਜਨਮ ਹੋਵੇ, ਕੁਲੀਨ ਕੁਲ ਆਨ ਉੱਚੀ ਕੁਲ ਵਿੱਚ ਜਨਮ। ਅਤ ਸੁੰਦਰ ਕੁਲੀਨ ਚਤਰ ਬਹੁਤ ਸਿਆਣਾ ਹੋਵੇ, ਮਨ ਜਾਣ ਤੇਰੀ ਚਤਰਾਈ ਨੂੰ ਲੋਕ। ਮੁਖ ਗਿਆਨੀ ਪੜ੍ਹਨ ਦੀ ਲੋੜ ਨਹੀਂ, ਸਭ ਕੁਝ ਜ਼ੁਬਾਨੀ ਯਾਦ। ਇੱਕ ਹੁੰਦਾ ਪੜ੍ਹ ਕੇ ਗਿਆਨ ਬੋਲਣਾ, ਸੁਣ ਕੇ ਬੋਲਣਾ, ਇੱਕ ਅੰਦਰੋਂ ਅਨੁਭਵੀ ਪੈਦਾ ਹੋਣਾ। ਮੁਖ ਗਿਆਨੀ ਧਨਵੰਤ, ਧਨ ਇਤਨਾ ਹੋਵੇ ਤੈਨੂੰ ਵੀ ਨਾ ਪਤਾ ਹੋਵੇ ਕਿੰਨਾ, ਅੰਤ ਦਾ ਧਨ। ਇਹ ਪੰਜ ਗੁਣ ਵੀ ਕਿਸੇ ਵਿੱਚ ਆ ਜਾਣੇ। ਮੇਰੇ ਸਤਿਗੁਰਾਂ ਦਾ ਹੁਕਮ ਹੈ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ, ਜਿਉਂਦੇ ਹੀ ਮਰੇ, ਪਰਮੇਸ਼ਰ ਤੇ ਯਾਦ ਨਹੀਂ ਹੈ। ਆਓ ਆਪਣੇ ਬਚਨਾਂ ਤੇ, ਜਲ ਥਲ ਨੀਰ ਭਰੇ ਸ਼ੀਤਲ ਭਵਨ ਜੁਲਾਰ ਦੇ, ਦਰਿਆ ਦੇ ਵਿੱਚ ਕੋਠੀ ਠੰਡੇ ਠੰਡੇ ਹਵਾ ਦੇ ਬੁੱਲੇ, ਸਿਉਣੇ ਦੇ ਪਲੰਗ ਪੈਣ ਵਾਸਤੇ ਤੇ ਹੀਰੇ ਜਵਾਹਰਾਤਾਂ ਨਾਲ ਜੜੇ ਹੋਇਆ ਸਰੀਰ, ਹਾਰ ਮੋਤੀਆਂ ਦੇ ਗਹਿਣੇ, ਸ਼ੁਭਰ ਕੱਪੜ, ਸਾਰੇ ਸੂਟ ਐਸੇ ਨਹੀਂ ਜਿਵੇਂ ਵਿਆਹ ਦਾ ਸ਼ਗਨਾਂ ਦਾ ਸੂਟ ਹੋਵੇ। ਸ਼ੁਭਰ ਭੋਗ, ਇੰਨਾ ਪਦਾਰਥ ਪਿਆ ਸਵਾਦਿਸ਼ਟ ਘਰ ਦੇ ਵਿੱਚ। ਲਓ ਹੁਣ ਨਤੀਜਾ ਮਿਲਾਇਓ, ਵਿਸਾਖ ਦੇ ਮਹੀਨੇ ਵੈਸਾਖ ਕਿਰਨ ਕਿਉਂ ਵਾਢੀ ਆ ਉਹ ਇਸਤਰੀ ਬੀਬੀ ਭੈਣ, ਕਿਸੇ ਤਰੀਕੇ ਨਾਲ ਵੀ ਧੀਰਜ ਨਹੀਂ ਲਵੇਗੀ ਜਿਹਦਾ ਪਤੀ ਵਿਛੜ ਚੁੱਕਿਆ। ਪ੍ਰੇਮ ਵਿਛੋ, ਉਹਦੇ ਪ੍ਰੇਮ ਦੀ ਛੋ, ਤੜਪ ਇਤਨੀ ਕੋਈ ਧੀਰਜ ਨਹੀਂ ਦੇ ਸਕੂਗਾ। ਆ ਦੇਖੋ ਕਿੰਨੀ ਅਮੀਰਤ ਦੱਸ ਰਹੇ ਹੁਣ, ਸਮੁੰਦਰ ਦੇ ਵਿੱਚ ਘਰ, ਠੰਡੇ ਹਵਾ ਦੇ ਬੁੱਲੇ, ਸਿਉਣੇ ਦੇ ਪਲੰਗ ਪੈਣ ਵਾਸਤੇ ਤੇ ਪ੍ਰੇਮੀਓ ਹੀਰੇ ਜਵਾਹਰਾਤਾਂ ਨਾਲ ਜੜੇ ਹੋਏ ਗਹਿਣੇ, ਸੁੰਦਰ ਤੋਂ ਸੁੰਦਰ ਵਸਤਰ, ਸੁੰਦਰ ਤੋਂ ਸੁੰਦਰ ਭੋਜਨ। ਅਤੀ ਤੁਕ ਸੁਣ ਲਿਓ, ਵਿਸਾਖ ਦੇ ਮਹੀਨੇ ਦੀ ਪਹਿਲੀ ਤੁਕ ਮਿਲਾ ਲਿਓ। ਧੀਰਨ ਕਿਉਂ ਵਾਢੀ ਆ, ਉਸ ਬੀਬੀ ਨੂੰ ਧੀਰਜ ਨਹੀਂ ਆਵੇਗਾ, ਸ਼ਾਂਤੀ ਨਹੀਂ ਆਵੇਗੀ। ਵੇਖੋ ਹੁਣ ਕਿੱਡੀ ਅਲੰਕਾਰ ਬੰਨੇ ਆ, ਏਡਾ ਅਮੀਰ ਕੋਈ ਹੁਣ, ਸਮੁੰਦਰ ਦੇ ਵਿੱਚ ਘਰ, ਠੰਡੀ ਹਵਾ ਤੇ ਪ੍ਰੇਮੀਓ ਸਿਉਣੇ ਦੇ ਪਲੰਗ, ਹੀਰੇ ਲਾਲਾਂ ਨਾਲ ਜੜਿਆ ਹੋਇਆ ਸਰੀਰ, ਸਿਉਣੇ ਚਾਂਦੀ ਤੋਂ ਵੀ ਉੱਪਰ, ਫਿਰ ਸੁੰਦਰ ਕੱਪੜੇ, ਸੁੰਦਰ ਭੋਜਨ। ਸੁਭਰ ਕੱਪੜ ਭੋਗ, ਨਾਨਕ ਪਿਰੀ ਵਿਹੂਣੀ ਤੱਤੀ ਆ। ਇਹ ਸਭ ਕੁਝ ਹੁੰਦੇ ਹੋਏ ਵੀ ਜਿਹਦੇ ਕੋਲ ਪਤੀ ਨਹੀਂ, ਅਗਵਾਨ ਸੜਦੀ ਫਿਰੂਗੀ। ਆਖੋ ਮੈਂ ਸਾਖ ਧੀਰਨ ਕਿਉਂ ਵਾਢੀ ਆ, ਜਿੰਨਾ ਪ੍ਰੇਮ ਵਿੱਚੋਂ, ਨਾਨਕ ਪਿਰੀ ਵਿਹੂਣੀ ਤੱਤੀ। ਹੁਣ ਅਰਥ ਕਰ ਲਓ ਆਪਣਾ, ਬੜੇ ਸੁੰਦਰ ਘਰ ਨੇ, ਗਹਿਣੇ ਵੀ ਬੜੇ ਸੋਹਣੇ ਬਣਾਏ ਹੋਏ, ਕੱਪੜੇ ਵੀ ਸੋਹਣੇ ਬਣਾਏ ਹੋਏ, ਕਾਰਾਂ ਗੱਡੀਆਂ ਵੀ ਬਹੁਤ ਸੋਹਣੀਆਂ ਨੇ, ਐਜੂਕੇਸ਼ਨ ਵੀ ਬਹੁਤ ਹਾਈ ਹੈ, ਚਤਰ ਵੀ ਬਹੁਤ ਹੈ ਤੇ ਗੁਰਸਿੱਖ ਪਿਆਰਿਓ, ਇੰਨਾ ਕੁਝ ਹੁੰਦੇ ਹੋਏ ਬੇਨਤੀ ਹੋਏ ਤੁਹਾਨੂੰ ਕਿ ਘਰ ਤਾਂ ਭਰ ਲਿਆ ਸੁੱਖਾਂ ਦੇ ਸਾਧਨਾਂ ਨਾਲ, ਜੇ ਕੋਲ ਪੈਸੇ ਨਹੀਂ ਤਾਂ ਮਾੜ ਗਏ, ਇਸ ਕਰਕੇ ਵੀ ਮਸ਼ੀਨਰੀ ਲਿਆਂਦੀ ਹੈ, ਸੁਖੀ ਹੋ ਜਾਈਏ। ਘਰ ਭਰ ਲਿਆ ਸੁੱਖਾਂ ਦੇ ਸਾਧ ਨਾਲ ਤੇ ਜਿਹੜਾ ਘਰ ਵਿੱਚ ਰਹਿੰਦਾ ਉਹ ਸੁਖੀ ਕੋਈ ਦਿਖਦਾ ਹੀ ਨਹੀਂ। ਸੁੱਖਾਂ ਦੇ ਢੇਰ ਲੱਗ ਗਏ ਤੇ ਜਿਹੜਾ ਵਿੱਚ ਬੈਠਾ ਉਹ ਦੁਖੀ। ਕਿਉਂ? ਤੇਰੀ ਵਿਹੂਣੀ ਤੱਤੀ ਸਿਉਣੀ ਚਾਂਦੀ ਨਾਲ ਲੱਦ ਲਓ, ਕੋਠੀਆਂ ਬਣਾ ਲਓ, ਧੰਨ ਦੌਲਤ ਇਕੱਠਾ ਕਰ ਲਓ। ਇਸ ਜੀਵ ਰੂਪ ਇਸਤਰੀ ਨੂੰ ਕਿਵੇਂ ਵੀ ਧੀਰਜ ਨਹੀਂ ਆਊਗਾ ਜਦ ਤੱਕ ਵਾਹਿਗੁਰੂ ਪਤੀ ਮਿਲਾਪ ਨਹੀਂ ਹੋਵੇਗਾ। ਆਖੋ ਵੈਸਾਖ ਧੀਰਨ ਕਿਉਂ ਵਾਢੀ ਹੈ ਤੇ ਕਿਸੇ ਦੇ ਸੁਣਾਉਣ ਦੀ ਤਾਂ ਹੁਣ ਗੱਲੇ ਨੀ, ਆਪਣੇ ਨਾਲ ਤੇ ਗੱਲ ਵਰਤ ਰਹੀ ਹੈ। ਬਹੁਤ ਕੁਝ ਇਕੱਠਾ ਕਰਕੇ ਦੇਖ ਲਿਆ ਪ੍ਰੇਮੀਓ, ਤੁਹਾਨੂੰ ਭੁਲੇਖਾ ਹੀ ਹੈ ਵੀ ਗੁਆਂਢੀ ਸੁਖੀ ਹੈ। ਭੁਲੇਖਾ ਤੁਹਾਡਾ ਉਹ ਭੁਲੇਖਾ ਮੇਰੇ ਸਤਿਗੁਰ ਨਾਨਕ ਦੇਵ ਜੀ ਕੱਢ ਰਹੇ ਨੇ, ਅੰਤਰ ਚਿੰਤਾ ਨੈਣੀ ਸੁਖੀ। ਜਿਹਨੂੰ ਤੂੰ ਅੱਖਾਂ ਨਾਲ ਸੁਖੀ ਦੇਖ ਰਿਹਾ ਨਾ, ਉਹਦੇ ਅੰਦਰ ਤਾਂ ਚੀਖਾ ਮਚ ਰਹੀ ਹੈ। ਮੂਲ ਨਾ ਉਤਰ ਹੈ ਭੁੱਖ, ਪਹਿਲੀ ਤੁਕ ਦੀ ਉਹ ਵਿਚਾਰ ਤੁਹਾਡੇ ਨਾਲ। ਉਸ ਜਗਿਆਸੂ ਜੀਵ ਰੂਪ ਇਸਤਰੀ ਦਾ ਜ਼ਿਕਰ ਹੈ ਜਿਹਦਾ ਪਤੀ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੋਏ। ਗੁਰੂ ਅਰਜਨ ਕਹਿੰਦੇ ਵਿਸਾਖ ਦੇ ਮਹੀਨੇ ਟਾਹਣੀਆਂ ਫੁੱਟਿਆਈਆਂ, ਹਰਿਆਵਲ ਹੋ ਗਈ, ਸਭ ਕੁਝ ਤੇਰੇ ਕੋਲ ਆ ਗਿਆ, ਪਰ ਵਾਹਿਗੁਰੂ ਦੇ ਮਿਲਾਪ ਬਿਨਾ ਧੀਰਜ ਨਹੀਂ, ਟਕਾ ਨਹੀਂ ਮਿਲਿਆ, ਹੋਰ ਤੇ ਸਭ ਕੁਝ ਮਿਲ ਗਿਆ। ਅਗਲੀ ਤੁਕ ਦੀ ਵਿਚਾਰ ਕੱਲ ਨੂੰ ਤੁਹਾਡੇ ਚਰਨਾਂ ਦੇ ਵਿੱਚ। ਜੀ ਕਰ ਜਸ ਗਾਇਓ ਸੰਤ ਜਨਾ ਮਿਲ, ਹਰ ਜਸ ਗਾਇਓ ਸੰਤ ਜਨਾ ਮਿਲ,
ਹਰ ਜਸ ਗਾਇਓ ਸੰਤ ਜਨਾ ਮਿਲ, ਹਰ ਜਸ ਗਾਇਓ ਸੰਤ ਜਨਾ ਮਿਲ।
ਕੋਟ ਜਨਮ ਕੇ ਦੁੱਖ ਮਿਟਾਇਓ, ਜੋ ਚਾਹਤ ਸੋਈ ਫਲ ਪਾਇਓ,
ਜੋ ਚਾਹਤ ਸੋਈ ਫਲ ਪਾਇਓ,
ਹਰ ਕਿਰਪਾ ਹਰ ਨਾਮ ਦਿਵਾਇਓ,
ਹਰ ਕਿਰਪਾ ਹਰ ਨਾਮ ਦਿਵਾਇਓ,
ਸਰਬ ਸੁਖ ਹਰ ਨਾਮ ਵਡਾਈ,
ਸਰਬ ਸੁਖ
ਖਾਲਸਾ ਵਾਹਿਗੁਰੂ ਜੀ।